श्री सतगुरु प्रताप सिंह जी ने यह पवित्र उपदेश 12 जनवरी 1953 बैंकॉक विखे सात संगत के भले लई उच्चारण किए।
नाओ धर्म बड़ा अधर्म मलेखन जमर किए कतलाहू लाहू लहे किते छिंद पहे रिग फूट जहाज सुगतन जाऊ जाऊ पले दल मोदले जब एक पले मन मार पराऊ बंदत हे पग पंगज से जिन पंगज से कद अंक लगाए रूपत के पव सागर में निज पंख समाल जहाज चढ़ाए मोमत कीन अधीन कमीन वदीन सुपाल तकैन रैन सभाए ऐसी प्रभु गुरु बालक सिंह ध्यान मृगेंद नमो नित गाए सवैया केर ते मन के हर दोख सुके
सुके हर कै
केर ते मन के हर दुख सुके हर कै
हर कै सत आहु
हर कै सत आहु
संत जी महाराज थोड़ा जा चिर फिर संतां को जे ते तुसी नाल ढोलक छेड़े लोगे ता रात नू कीर्तन सुन लो नहीं होनी आलम जी नू खड़ी लावांगे। मैं थोड़े जे मिनट अर्ज करनी है संत जी महाराज संत ध्यान सिंह जी ये सतगुरु बिलास विच लोकां ने गुर बिलास लिखे हैं संतां ने सतगुरु बिलास लिखे
वाह 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 वाह
संत जी ने इत्थे गुरु बालक सिंह जी दा मंगल कीता है। संत जी दी जेड़ी है कविता कहते हैं कीमत की मी कीर कमीन कवि को अपने आप नू कहते हैं कि वड्डे वड्डियां दी कविता च मेरी कीर दी गरीब दी कीमत है पर अके मैनू जदों प्रेम जा गया ना सतगुरु दा ते फिर पता नहीं रहा मैं किस तरह कहा है। और इहो ही इक गल है जेड़ी करन वाली है वो लिखिया कि ढाई अखर प्रेम के पढ़े सो पंडित होए रारा पूरा नहीं लग्या होया प्रेम दे विच जेड़ी ये चीज है जिथे प्राप्त नहीं कबीर जी कहंदे बिरहा बिरहा आखी है बिरहा तू सुल्तान जितन बिरहो न उपजै सो तन जान मसान। भूषण जी सम्मन जी कहंदे हन सम्मन जाओ इस प्रेम की दम क्यों होती साथ ये ना मुल जेड़ा साठ वड्डा मुल रुपये हुंदा तो रावण होते सो रंग कन्ने जिन सिर दीने काट जिन्हें सिर कट कट के दिते अमन कीते फिर अगे जाके मूसन जी कहंदे ने मूसन मर मन जाने ही मरत हिरत संसार प्रेम परम न भेदे हो उर्जो मिट व्यवहार झूठे कमां विच झूठी चीज झूठी दुनिया दे विच लग के सारा कुछ खाए को प्राणी लोभ लागे रतन जन्म खोया। फिर कहने जब तप संयम हरख सुख मान महत अर गर्भ मूसन निमख प्रेम पर तो फर्क बड़ा है वो जिथे पढ़ता नहीं पर्चिया लिखे है कि अकल कहे तू पैन पुशाक ते प्रेम कहे सिर दारो खाक अगल कहे तू मैल पुआ प्रेम कहे अकबाल लगा अगल कहे धिया पूत प्रेम कहे सब पूरा तू है सब कुछ इस तरह। पर उसने एक माया का जाल पा के ऐसा कुछ कीता होया उल्ट पासे मुंह हो चुका है। ये नहीं कि धिया पुत ना हो ये नहीं कि घर ना होवे माया ना होवे पर इस नु जे सतगुरु दी जाने अपनी ना जाने तो सौखा रहिंदा है जो अपनी जान का दुखी
होंगे
सफर है आदमी ने कटना है एक आदमी दरिया बेड़ी चढ़ के लंघ रहा है गोते खाता जाता है गोते खाने वाले कद सह आ गया कद ना आ गया इसे तरह ही ये जिन्ना माया का जाल है वो कहें कि भाई पहले सी एक आदमी दौलत वाला ਤੇਰੇ ਕੇ ਸ਼ਾਦੀ ਹੋ ਗਈ ਬਈ, ਹੁਣ ਅਗੇ ਤੂੰ ਚੌਕਰ ਹੋ ਗਿਆ, ਕਿਉਂ ਪੈਰਾਂ ਵਾਲਾ ਬਣ ਗਿਆ। ਫਿਰ ਉਸ ਤੋਂ ਬਾਅਦ ਲੜਕਾ ਪੈਦਾ ਹੋ ਗਿਆ, ਅੱਗੇ ਬਈ ਚਿੱਚੜ ਬਣ ਗਿਆ, ਅੱਗੇ ਬਈ ਹੁਣ ਤੂੰ ਚਿੱਚੜ ਹੋ ਗਿਆ। ਫਿਰ ਉਸ ਤੋਂ ਬਾਅਦ ਅੱਗੇ ਹੋਰ ਕੁਟੰਬ ਵਧਿਆ, ਹੁਣ ਕਣਕੋਲ ਬਣ ਗਈ, ਸੌ ਲੱਤ ਹੋ ਗਈ, ਸਾਲੇ ਦਾ ਪੁੱਤ ਬਿਮਾਰ ਹੈ, ਸਾਲੀ ਦੀ ਧੀ ਬਿਮਾਰ ਹੈ, ਮਾਮੇ ਦੇ ਪੁੱਤ ਦੀ ਧੀ ਬਿਮਾਰ ਹੈ, ਚੱਲਿਆ ਅੱਗੇ ਨੂੰ। ਫਿਰ ਸੌ ਲੱਤ ਹੋਈ, ਜਿਹੜੀ ਤੇ ਸੱਟ ਵੱਜੀ ਉੱਥੋਂ ਹੀ ਦੁੱਖ ਲੱਗਾ ਕਣਕੋਲ ਨੂੰ। ਪਰ ਜੇ ਸਤਿਗੁਰ ਕਰੇ ਬਖਸ਼ਿਸ਼ ਤੇ ਫਿਰ ਆਪਣਾ ਨਾ ਜਾਣੇ। ਮਹਾਰਾਜ ਕਹਿੰਦੇ ਨੇ ਜਨਮੈ ਕੋ ਵਾਜੈ ਵਾਦ ਆਏ, ਸੋ ਇਹਨੇ ਅਗਿਆਨੀ ਗਾਏ, ਜਿਸ ਕਾ ਸਾ ਸੋ ਤਿਨਹੀ ਲੀਆ ਭੂਲਾ ਰੋਵਨ ਹਾਰਾ। ਜਦੋਂ ਜੰਮਦਾ ਹੈ ਉਦੋਂ ਵਾਜੇ ਵੱਜਦੇ, ਜਦੋਂ ਮਰਦਾ ਫਿਰ ਰੋਂਦੇ। ਉਹ ਕਹਿੰਦੇ ਜਿਹਦੀ ਕੀ ਸੀ ਜੇ ਉਹ ਲੈ ਗਿਆ, ਜਿਸਕੀ ਵਸ ਸੋਈ ਲੈ ਜਾਏਗਾ, ਰੋਸ ਕਿਸੇ ਨੂੰ ਬੀਜਾ। ਸਤਿਗੁਰਾਂ ਬਖਸ਼ਿਸ਼ ਕੀਤੀ ਹੈ ਭਾਈ ਸੁੱਚਾ ਸਿੰਘ ਉੱਤੇ। ਦਿੱਲੀ ਵਿੱਚ ਦੋ ਬੱਚੇ ਸਨ ਉਹਦੇ, ਪਹਿਲਾ ਬੱਚਾ ਚੜਿਆ 18 ਤਰੀਕ ਦਸੰਬਰ ਦੀ, ਉਹਦਾ ਭੋਗ 30 ਤਰੀਕ ਰੱਖਿਆ, 30 ਤਰੀਕ ਨੂੰ ਭੋਗ ਉਹਦਾ ਪਿਆ ਹੈ, ਤੇ 30 ਤਰੀਕ ਤੇ 31 ਦੀ ਰਾਤ ਨੂੰ ਦੂਸਰਾ ਬੱਚਾ ਵੀ ਗੁਜ਼ਰ ਗਿਆ। ਮੈਂ ਸਵੇਰੇ ਗਿਆ ਤੇ ਮੈਂ ਉਹਨੂੰ ਜਾ ਕੇ ਦੇਖਿਆ ਨਾ, ਮੈਂ ਵੀ ਉਨੀ ਨੀ ਹਿੰਮਤ ਰੱਖ ਸਕਦਾ ਜਿੰਨੀ ਸਤਿਗੁਰੂ ਨੇ ਉਹਨੂੰ ਬਖਸ਼ੀ ਹੈ। ਹੁਣ ਤੁਸੀਂ ਕੋਈ ਆਦਮੀ ਜਾ ਕੇ ਮਿਲੋ, ਉਹ ਹੀ ਦੋਵੇਂ ਉਹਦੇ ਬੱਚੇ ਸਨ, ਦੋਵੇਂ ਗੁਜ਼ਰ ਗਏ, ਕੋਈ ਇਹ ਪਛਾਣ ਨਹੀਂ ਸਕਦਾ ਕਿ ਸੁੱਚਾ ਸਿੰਘ ਵਿੱਚ ਕੋਈ ਫਰਕ ਪਿਆ। ਪਰ ਬਖਸ਼ਿਸ਼ ਹੈ ਸਤਿਗੁਰੂ ਦੀ ਜੇ ਹੱਥ ਰੱਖੇ। ਉਸਨੇ ਪਹਿਲੇ ਲੋਕ ਅਰਦਾਸ ਕੀਤੀ ਸੀ ਕਿ ਸਾਡੀ ਇਹ ਤਾਕਤ ਨਹੀਂ, ਅਸੀਂ ਇਹ ਪਾਣਾ ਚੱਲ ਜਾਈਏ, ਸਤਿਗੁਰੂ ਬਖਸ਼ਿਸ਼ ਕਰੇ ਤਾਂ ਚੱਲਿਆ ਜਾਂਦਾ। ਤਾਂ ਸੰਤ ਜੀ ਪ੍ਰੇਮ ਦੇ ਵੱਸ ਹੋ ਕੇ ਕਵਿਤਾ ਕਰਦੇ ਹਨ। ਪ੍ਰੇਮ ਜਦੋਂ ਹੋ ਜਾਂਦਾ ਨਾ, ਪ੍ਰੇਮ ਦੇ ਵਿੱਚ ਆ ਕੇ ਫਿਰ ਪ੍ਰੇਮ ਦਾ ਲੱਛਣ ਇਹ ਹੈ ਕਿ ਹੋਰ ਕੋਈ ਚੀਜ਼ ਨਹੀਂ ਦਿਸਦੀ, ਔਰ ਜਿੰਨਾ ਚਿਰ ਇਸ ਨੂੰ ਹੋਰ ਪਾਸੇ ਦਿਸਦੇ ਹਨ ਉਹਨਾਂ ਚਿਰ ਇਹਦੇ ਪੱਲੇ ਕੁਛ ਨਹੀਂ ਪੈਂਦਾ। ਦਰੋਣਾਚਾਰਿਆ ਜੀ ਗੁਰੂ ਤੇ ਪਾਂਡਵਾਂ ਦੇ ਔਰ ਕੈਰਵਾਂ ਦੇ, ਉਹ ਸਿਖਾਉਂਦੇ ਸੀ ਸ਼ਸਤਰ ਵਿਦਿਆ। ਸ਼ਸਤਰ ਵਿਦਿਆ ਸਿਖਾਉਂਦਿਆਂ ਉਹਨਾਂ ਨੂੰ ਅਰਜਨ ਨਾਲ ਜ਼ਿਆਦਾ ਪ੍ਰੇਮ ਹੋਇਆ, ਡਰਦੇ ਕੈਰਵਾਂ ਤੋਂ ਅਰਜਨ ਨੂੰ, ਉਂਝ ਤੇ ਦੱਸ ਨਾ ਸਕਣ। ਉੱਥੇ ਹੁਕਮ ਸੀ ਕਿ ਆਸ਼ਰਮ ਦੇ ਵਿੱਚ ਲਿਆ ਕੇ ਜਿੱਥੇ ਜਗ੍ਹਾ ਸੀ, ਸਕੂਲ ਕਹਿ ਲਓ, ਵਿਦਿਆਲਾ, ਉਹਦੇ ਚ 20-20 ਜਾਂ 30-30 ਜਾਂ 10-10 ਘੜੇ ਪਾਣੀ ਦੇ ਪਾਉਂਦੇ ਸਨ ਲਿਆ ਕੇ ਨਦੀ ਚੋਂ। ਤੇ ਉਹਨਾਂ ਨੇ ਇਹ ਕੀਤਾ ਕਿ ਉਹਦਾ ਜਿਹੜਾ ਘੜਾ ਉਹਨੂੰ ਦਿੱਤਾ, ਭਾਂਡਾ ਦਿੱਤਾ, ਉਹਨਾਂ ਨੂੰ ਖੁੱਲਾ ਦੇ ਦਿੱਤਾ, ਉਹ ਭਰ ਵੀ ਜਲਦੀ ਲਿਆਵੇ ਤੇ ਡੋਲ ਵੀ ਛੇਤੀ ਦੇਵੇ, ਜਦੋਂ ਆਪਣੇ ਪੂਰੇ ਕਰ ਲਵੇ ਉਹਨਾਂ ਟਾਈਮ ਉਹਨੂੰ ਵਾਧੂ ਮਿਲ ਜਾਂਦਾ ਸਿੱਖਣ ਵਾਸਤੇ। ਸਿੱਖੇ ਇੱਕ ਦਿਨ ਲੈ ਕੇ ਗਏ ਦੇਖਣ ਦੇ ਵਾਸਤੇ, ਬਾਹਰ ਲਿਜਾ ਕੇ ਇੱਕ ਦਰਖਤ ਦੇ ਉੱਤੇ ਇੱਕ ਰੂਹ ਦਾ ਜਾਨਵਰ ਬਣਾ ਕੇ ਰੱਖ ਦਿੱਤਾ। ਰੱਖ ਕੇ ਕਿਹਾ ਕਿ ਲਓ ਬਈ ਆਓ, ਆ ਬਾਈ ਦੁਰਯੋਧਨ, ਦੇਖ ਅਸੀਂ ਖੜੇ ਦਿਸਦੇ ਹਾਂ। ਹਾਂਜੀ ਦਿਸਦੇ ਹੋ, ਆਹ ਦਰਖਤ ਦਿਸਦਾ ਹੈ, ਉਹ ਕੁੱਤਾ ਖੜਾ ਦਿਸਦਾ ਹੈ, ਉਹ ਫਲਾਣੀ ਚੀਜ਼ ਦਿਸਦੀ ਹੈ, ਉਹ ਜਾਨਵਰ ਦਿਸਦਾ, ਹਟ ਗਿਆ ਪਿੱਛੇ। ਸਾਰੇ ਕਹਿੰਦੇ ਆਏ, ਜਦੋਂ ਅਰਜਨ ਦੀ ਵਾਰੀ ਆਈ, ਜਦੋਂ ਅਰਜਨ ਨੂੰ ਪੁੱਛਿਆ, ਕਿਉਂਕਿ ਨਿਸ਼ਾਨਾ ਉਹਦੇ ਵਿੱਚ ਰੱਖਿਆ ਹੋਇਆ ਸੀ, ਜਦੋਂ ਉਹਨੂੰ ਪੁੱਛਿਆ ਅਰਜਨਾ ਜਾਨਵਰ ਦਿਸਦਾ, ਉਹਨੇ ਆਖਿਆ ਜੀ ਦਿਸਦਾ, ਕਿੱਕਰ ਦਿਸਦੀ ਹੈ ਨਹੀਂ, ਅਸੀਂ ਦਿਸਦੇ ਹਾਂ ਨਹੀਂ। ਉਹਨਾਂ ਆਖਿਆ ਸਾਫੀ ਦੇ ਕੇ, ਬੱਚਾ ਤੂੰ ਹੀ ਨਿਸ਼ਾਨਾ ਮਾਰੇਗਾ ਜੀ। ਦੁਨੀਆਂ ਵਿੱਚ ਜੇ ਸਤਿਗੁਰੂ ਵੱਲ ਮੂੰਹ ਕਰਕੇ ਹੋਰ ਸਭ ਕੁਛ ਇਹਨੂੰ ਭੁੱਲੇ ਤਾਂ ਹੀ ਇਹਦੇ ਪੱਲੇ ਪੈਂਦਾ। ਤਾਂ ਸੰਤ ਜੀ ਪ੍ਰੇਮ ਦੇ ਵੱਸ ਹੋ ਕੇ, ਹੁਣ ਖਬਰ ਨੀ ਉਹਨਾਂ ਨੇ ਕਿੰਨੀਆਂ ਕਿੰਨੀਆਂ ਉਡਾਰੀਆਂ ਲਈਆਂ ਨੇ, ਜੋ ਕੁਛ ਸਾਨੂੰ ਉਹਦੀ ਮਾੜੀ ਮੋਟੀ ਸਮਝ ਆਈ ਹੈ, ਅਸਾਂ ਉਹ ਹੀ ਅਰਥ ਕਰਨੇ ਨੇ। ਔਰ ਇਹ ਪ੍ਰੇਮੀ ਦੇ ਅਰਥ ਨੂੰ ਕੋਈ ਨੀ ਜਾਣ ਸਕਦਾ, ਇਹ ਏਡਾ ਸਮੁੰਦਰ ਹੈ ਜਿਹਦੇ ਅਰਲੇ ਸਿਰੇ ਕੋਈ ਲੱਗ ਹੀ ਨੀ ਸਕਿਆ। ਕਹਿੰਦੇ ਸੇ ਮਨ ਕੇ ਹਰ ਦੋਖ, ਜਿਹੜੇ ਸ਼ੇਰ ਵਰਗੇ ਵੱਡੇ ਵੱਡੇ ਦੁੱਖ ਦੇਣ ਵਾਲੇ ਦੋਸ਼ ਸਨ ਮਨ ਦੇ, ਉਹਨਾਂ ਨੂੰ ਦੂਰ ਕਰਕੇ ਸੁੱਕੇ ਹਰ ਕੇ ਕੀ ਕੀਤਾ, ਸੁੱਕਿਆਂ ਨੂੰ ਹਰੇ ਕੀਤਾ, ਇੱਕ ਰਹੇ ਸੂਕ ਕਠੂਲੇ, ਉਹਨਾਂ ਨੂੰ ਹਰੇ ਕੀਤਾ। ਫਿਰ ਅੱਗੇ ਕੀ ਕਹਿੰਦੇ ਨੇ, ਹਰ ਕਹਿ ਸਤਿਆ ਹੂੰ, ਸ਼ੇਰ ਬਣਾ ਦਿੱਤਾ ਸਹੇ ਤੋਂ। ਹਾਂਜੀ
ਵਾਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਜਬ ਜਬ ਹੋ ਦਾ ਰਿਸ਼ਤਾ ਪਾਰਾ, ਤਬ ਤਬ ਦੇਹ ਧਨ ਤਬ ਤਾਰਾ, ਜਦੋਂ ਦੁੱਖ ਹੁੰਦਾ ਦੁਨੀਆਂ ਨੂੰ
ਭਾਈ ਕਾਲਾ ਸਿੰਘ ਜੀ ਨੇ ਲਿਖਿਆ ਜਿਹਨੂੰ ਆਖਦੇ ਅਕਾਲ ਸੁਰਗ ਲੋਕ ਤੇ ਪਿਆਲ ਸੋਈ ਪ੍ਰਗਟਿਆ ਗੋਪਾਲ ਰਾਮ ਸਿੰਘ ਜੋ
ਜਿਹੜਾ
ਸੁਣੀਦਾ ਸੀ ਦੂਰ ਸੋਈ ਦੇਖਿਆ ਹਜ਼ੂਰ ਜੀ ਤੂੰ ਪਾਣੀ ਉੱਤੇ ਬੂਰ ਪਾਉਣ ਛਿਨ ਮੈਂ ਹਟਾਉਣ ਦਾ ਕੀਤੀ ਦਰਦ ਨੇ ਪੁਕਾਰ ਜੀ ਮੈਂ ਹੋਈ ਆ ਲਚਾਰ ਮੈਨੂੰ ਦੇਣਾ ਜੀ ਦੀਦਾਰ ਭਾਰ ਚੁੱਕਿਆ ਨੀ ਜਾਉਂਦਾ ਸੁਣੀ ਅਰਜੋਈ ਮਹਾਰਾਜ ਮੰਨੀ ਸੋਈ ਫਿਰ ਧਾਰ ਕੇ ਅਵਤਾਰ ਤੇ ਤਰਸ ਉੱਤੇ ਆਉਂਦਾ ਆ ਸੁਣੀ ਲੋਕਾਂ ਦੀ ਕਰਾਹਟ ਸੁਣੀ ਦੁੱਖ ਸੁਣਿਆ ਕਿਹਦਾ ਕਿਹਦਾ ਦੁੱਖ ਸੁਣਿਆ ਜਿਹੜੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਸਨ ਉਹ ਇੱਕ ਕਵੀ ਨੇ ਲਿਖਿਆ ਵੱਡਾ ਵੱਡਾ ਮੈਨੂੰ ਸਭ ਕੋਈ ਆਖੇ ਮੈਂ ਵੱਡਾ ਕਹਾ ਕੇ ਭੁੱਲੀ ਵੱਡੇ ਰੁੱਖ ਤਦੋਂ ਤੈ ਪੈਂਦੇ ਜਦੋਂ ਵਾਹ ਹਨੇਰੀ ਚੁੱਲੀ ਵੱਡੇ ਊਠ ਪਾਲੇ ਮਰ ਜਾਂਦੇ ਨਾ ਛੱਪਰ ਨਾ ਖੁੱਲੀ ਜਿਹੜੇ ਵੱਡੇ ਕਹਾਉਂਦੇ ਸਨ ਦੋ ਜਗ੍ਹਾ ਦਾ ਮੈਨੂੰ ਪੰਜਾਬ ਚ ਪੂਰਾ ਪਤਾ ਹੈ ਇੱਕ ਤੇ ਗਰੇਵਾਲ ਉਹਨਾਂ ਦੀ ਜਾਤੀ ਹੈ ਜਿਹੜੇ ਰਾਏਪੁਰ ਗੁੱਜਰਵਾਲ ਨਾਰੰਗਵਾਲ ਆਦਿ ਸਾਡੇ ਲੁਧਿਆਣੇ ਦੇ ਜ਼ਿਲ੍ਹੇ ਦੇ ਪਿੰਡ ਸਨ ਇੱਕ ਅੰਮ੍ਰਿਤਸਰ ਦੇ ਜ਼ਿਲ੍ਹੇ ਚ ਜਿਹਨਾਂ ਵਿੱਚੋਂ ਸੰਤ ਜੀਵਨ ਸਿੰਘ ਜੀ ਸਰਿਆਲੀ ਵਾਲੇ ਹੋਏ ਨੇ ਸਰਿਆਲੀ ਦਾ ਇਲਾਕਾ ਸੰਧੂ ਜਿਹੜੇ ਸਨ ਇਹ ਕੁੜੀ ਨਹੀਂ ਸਨ ਕੋਈ ਰਹਿਣ ਦਿੰਦੇ ਜੰਮਦੀਆਂ ਕੁੜੀਆਂ ਮਾਰਦੇ ਸਨ ਸੁਣੀ ਆ ਉਹਨਾਂ ਗਰੀਬਾਂ ਦੀ ਸੁਣੀ ਉਹਨਾਂ ਗਰੀਬਾਂ ਦੀ ਆ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਦਰਕੈ ਤਨ ਮਾਨਸ ਮਨੁੱਖਾ ਸਰੂਪ ਪ੍ਰਗਟ ਕੀਤਾ ਜਿਹੜੇ ਸਤਿਗੁਰਾਂ ਦੇ ਚਰਨੀ ਲੱਗੇ ਉਹਨਾਂ ਨੂੰ ਕੀ ਮਾਣ ਦਿੱਤਾ ਉਹਨਾਂ ਦੀ ਤੋੜ ਨਿਭਾਈ ਹੁਕਮ ਦਿੱਤਾ ਜਿਹੜਾ ਇਹ ਭਜਨ ਲੈ ਕੇ ਪੰਜ ਵੇਰ ਜੀ ਦੇ ਕੰਨ ਚ ਆ ਜਾਏਗਾ ਉਹਨੂੰ ਫਿਰ ਮਨੁੱਖਾ ਸਰੀਰ ਮਿਲੇਗਾ ਇੱਕ ਜਨਮ ਨਹੀਂ ਦੂਜਾ ਨਹੀਂ ਤੀਜੇ ਉਹ ਬਖਸ਼ਿਆ ਜਾਏਗਾ ਤੇ ਕਦੇ ਕਦੇ ਸਤਿਗੁਰ ਭਜਨ ਕਰਦੇ ਜਿਹੜਾ ਸਾਡਾ ਮੰਤਰ ਹੈ ਇਹ ਲਸੂੜੇ ਦੀ ਗਿੱਟ ਕੇ ਲੈਂਦਾ ਨਹੀਂ ਨਾ ਜਿਹੜੀ ਪਰਸੋਂ ਤੁਕ ਪੜੀ ਸੀ ਰਾਜੀਆਂ ਨੇ ਬਸ ਆਇਆ ਫਿਰ ਛੋੜ ਨਾ ਜਾਏ ਜਿਹਦੇ ਉੱਤੇ ਕਿਰਪਾ ਕੀਤੀ ਉਹਨਾਂ ਉੱਤੇ ਫਿਰ ਕੀਤੀ ਤੋੜ ਨਿਭਾਈ ਉਹਨਾਂ ਨੂੰ ਤੋੜ ਚੜਾਇਆ ਉਹ ਭਾਈ ਹੀਰਾ ਸਿੰਘ ਜੀ ਉਹ ਭਾਈ ਬੀਲਾ ਸਿੰਘ ਹੋਰਾਂ ਵਰਗੇ ਜਿਹਨਾਂ ਨੇ ਤਿਣਖੇ ਦੀ ਤਰ੍ਹਾਂ ਸਰੀਰ ਨੂੰ ਸਮਝਿਆ ਉਹ ਪੜ੍ਹਦੇ ਹਨ ਅੰਮ੍ਰਿਤਸਰ ਜੀ ਢੋਲਕ ਗਲ ਵਿੱਚ ਪਾਈ ਹੋਈ ਹੈ ਸ਼ਬਦ ਪੜ੍ਹਦੇ ਜਾਂਦੇ ਹਨ ਜਿਸ ਵੇਲੇ ਕਹਿੰਦੇ ਹਨ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸ਼ਬਦ ਪੜ੍ਹਦੇ ਹਨ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵਾ ਰਾਖੋ ਸਰਮ ਅਸਾੜੀ ਇਹ ਸ਼ਬਦ ਉਹਨਾਂ ਨੇ ਪੜ੍ਹਿਆ ਉਸ ਵੇਲੇ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਨਿਭਾਤੀ ਤੋੜ ਹੀਰਾ ਸਿੰਘ ਜੀ ਜਿਸ ਵੇਲੇ ਖੜੇ ਤੋਪਾਂ ਦੇ ਅੱਗੇ ਕਹਿੰਦੇ ਨੇ ਸੁਣੋ ਬਿੱਲਿਆ ਦੇਖ ਕਿਸੇ ਮਾਈ ਦਾ ਪੇਟ ਗੰਦਾ ਕਰਕੇ ਫਿਰ ਚਾਹੁੰਦੇ ਨੇ ਨਵਾਏ ਜਿੰਨਾ ਚਿਰ ਮੈਨੂੰ ਇੱਥੋਂ ਨਹੀਂ ਕੱਢ ਲੈਂਦੇ ਅਸੀਂ ਨਹੀਂ ਜਾਂਦੇ ਤੋੜ ਨਿਭਾਈ ਅਖੀਰ ਦੇ ਵਕਤ ਵੀ ਸਾਹਮਣੇ ਕੋਲ ਦਰਸ਼ਨ ਦਿੱਤਾ ਉਧਰ ਥੋਪ ਨਾਲ ਉੱਡਦਾ ਉਧਰ ਸਤਿਗੁਰਾਂ ਦੇ ਦੀਵਾਨ ਜਾ ਬੈਠਦਾ ਤੋੜ ਨਿਭਾਹੂ ਹਾਂਜੀ
ਬਾਹੂ ਦਰਾਜ ਸੋ ਬਾਹੂ ਦਰਾਜ
ਜਿਸ ਦੇ ਬਾਹੂ ਦਰਾਜ ਵੱਡਾ ਹੈ ਉਹ ਸਭ ਤੋਂ ਔਰ ਜਿਹਦੀਆਂ ਬਾਹਾਂ ਬੜੀਆਂ ਲੰਬੀਆਂ ਹਨ ਆ ਜਾਣ ਬਾਹੋ ਹੋ ਜਾਣ ਲੰਬੀਆਂ ਵਾਲਾ ਹਾਂਜੀ
ਬਾਹੂ ਦਰਾਜ ਫਲਾ ਧਰਮਾਹੂ
ਸਾਰੀ ਧਰਤੀ ਦੇ ਉੱਤੇ ਵੱਡੇ ਤੋਂ ਵੱਡਾ ਹੋ ਕੇ ਉਹ ਸਾਰੀ ਸ੍ਰਿਸ਼ਟੀ ਦੇ ਉੱਤੇ ਫਲਿਆ ਹੋਇਆ ਹਾਂਜੀ
ਮਾਹੋ ਭਲੇ ਜਨ ਮਾਹੋ ਭਲੇ
ਉਹ ਕਿਸ ਤਰ੍ਹਾਂ ਦਾ ਹੈ ਬਾਹੂ ਦਰਾਜ ਵੱਡਾ ਦਰਖਤ ਰੂਪ ਧਾਰ ਕੇ ਪੇਟ ਬਣ ਕੇ ਸਾਰੀ ਧਰਤੀ ਦੇ ਉੱਤੇ ਫਲ ਦੇ ਰਿਹਾ ਹੈ ਹਾਂਜੀ ਅੱਗੇ
ਮਾਹੋ ਭਲੇ ਜਨ ਮਾਹੋ ਭਲੇ
ਅੱਛਾ ਫਿਰ ਕੀ ਕਹਿੰਦੇ ਨੇ ਉਹ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਹੈ ਬਾਰਾਂ ਮਾਹ ਵਿੱਚ ਮਾਹੋ ਦਿਵਸ ਮੂਰਤ ਭਲੇ ਜਾਖੋ ਨਜ਼ਰ ਕਰੇ ਸੰਤ ਜੀ ਕਹਿੰਦੇ ਨੇ ਮਾਹੋ ਭਲੇ ਜਨ ਮਾਹੋ ਭਲੇ ਉਹ ਮਹੀਨੇ ਵੀ ਭਲੇ ਹਨ ਉਹ ਪੁਰਸ਼ਾਂ ਦੇ ਵਿੱਚ ਵੀ ਉਹ ਪੁਰਸ਼ ਭਲੇ ਹਨ ਕੌਣ ਉਹਨਾਂ ਦੇ ਮਹੀਨੇ ਉਹ ਪੁਰਸ਼ ਕੌਣ ਭਲੇ ਹਨ ਭਾਵ ਮਾਂ ਹੈ ਸੋ ਮਾਹੀ ਅੜਾ ਦਰਸਾਉ ਜਿਨ੍ਹਾਂ ਨੇ ਇਸ ਮਾਤ ਲੋਕ ਵਿੱਚ ਆ ਕੇ ਸੰਸਾਰ ਉੱਤੇ ਆ ਕੇ ਉਸ ਮਾਹੀ ਦਾ ਦਰਸ਼ਨ ਕੀਤਾ ਸਤਿਗੁਰੂ ਰਾਮ ਸਿੰਘ ਅਕਾਲ ਜਿਨ੍ਹਾਂ ਨੂੰ ਸਤਿਗੁਰੂ ਦਾ ਦਰਸ਼ਨ ਹੋ ਗਿਆ ਧਰਤੀ ਦੇ ਉੱਤੇ ਆ ਕੇ ਉਸ ਤੋਂ ਕੌਣ ਵੱਡੇ ਭਾਗਾਂ ਵਾਲਾ ਹੋ ਸਕਦਾ ਹਾਂਜੀ ਖਪਦੇ ਗਏ ਹਨ ਫੇਰ ਕੀ ਹੈ ਸ਼ਾਹ ਖਪ ਗਏ। ਹੁਣ ਦੱਸੋ ਉਹ ਗੁਰੂ ਗੋਬਿੰਦ ਸਿੰਘ ਦੇ ਉਹ ਭਾਈ ਗੁਰਦਾਸ ਜਿਹੜੇ ਦੀ ਇੱਕ ਥਲੀ ਵੀ ਵਾਰ ਲਿਖੀ ਹੋਈ ਹੈ, ਉਹਨੇ ਲਿਖਿਆ ਰਾਜੇ ਸ਼ਾਹ ਅਮੀਰ ਨੇ ਸਭ ਖਪ ਹੋਏ ਸਾਰਾ। ਅੱਜ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸੀ ਸੌ ਸਾਖੀ ਚ, ਰਾਮ ਸਿੰਘ ਉੱਚ ਨੀਚ ਨੇ ਡਰਿਆ, ਉੱਠੇ ਪਾਠ ਨਹੀਂ, ਇਹ ਗਲਤ ਪਾਠ ਕਰਦੇ ਨੇ ਕਈ। ਰਾਮ ਸਿੰਘ ਉੱਚ ਨੀਚ ਨੇ ਡਰਿਆ, ਰਾਮ ਸਿੰਘ ਉੱਚਿਆਂ ਨੂੰ ਵੀ ਲਾਵੇਗਾ ਤੇ ਨੀਵਿਆਂ ਨੂੰ ਵੀ, ਉੱਚ ਨੀਚ ਤਾਂ ਦੂਰ ਕਰਕੇ ਆਪਣੀ ਇਹ ਕਰਸੌਤੀ ਕਰਿਆ। ਇੱਕੋ ਜੇ ਇੱਕ ਗਰੀਬ ਸਿੱਖ ਪਾਟੀ ਕੱਚ ਵਾਲਾ ਇੱਕ ਲੱਖਾਂ ਪਤੀ ਦੇ ਚਰਨੀ ਹੱਥ ਲਾਉਂਦਾ ਤਾਂ ਉਹ ਵੀ ਉਹਦੇ ਹੱਥ ਲਾਉਂਦਾ। ਸਤਿਗੁਰਾਂ ਇਹ ਚੀਜ਼ ਬਣਾਈ, ਫੇਰ ਪ੍ਰਗਟ ਹੋਏ ਰਾਮ ਸਿੰਘ ਦੂਲੋ ਉੱਤੇ ਸਭ ਰਾਜਨ ਕੋ ਬੋਲੋ। ਅੱਜ ਮੈਨੂੰ ਨਹੀਂ ਪਤਾ ਪਰ ਹਿੰਦੁਸਤਾਨ ਵਿੱਚ ਰਾਜਾ ਕੋਈ ਨਹੀਂ ਰਹਿ ਗਿਆ। ਫੇਰ ਉਸ ਤੋਂ ਅੱਗੇ ਇੱਕ ਚੀਜ਼ ਹੋਰ ਹੈ, ਉਹ ਵੀ ਖਾਤਮਾ ਹੋਣ ਲੱਗਾ ਹੋਇਆ। ਜਰਾ ਕੁ ਗੱਲਾਂ ਸੁਣ ਲਈਆਂ, ਇੱਥੇ ਹੀ ਛੱਡ ਜਾਣੀਆਂ, ਇਸ ਵੱਲ ਨਾ ਕਰਿਓ, ਧਿਆਨ ਦਿਓ ਜਰਾ, ਮੈਂ ਅਰਜ ਲੱਗਾ ਕਰਨ। ਮੇਰਾ ਚਿੱਤ ਨਹੀਂ ਕਰਦਾ ਬੋਲਣ ਨੂੰ ਹੁਣ ਕਥਾ ਕਰਨ ਨੂੰ, ਕਿਉਂਕਿ ਵਰਤਮਾਨ ਜਿਹੜੀ ਚੀਜ਼ ਆਪਣੇ ਨਾਲ ਹੋਵੇ ਉਹ ਕਹਿਣੀ ਚਾਹੀਦੀ ਹੈ ਕਿਸੇ ਨੂੰ, ਜਦੋਂ ਆਪ ਉਹਨੂੰ ਗਿਰ ਜਾਈਏ ਫਿਰ ਸਵਾਦ ਨਹੀਂ ਆਉਂਦਾ। ਸਾਧ ਸੰਗਤ ਦਾ ਹੁਕਮ ਨਹੀਂ ਮੋੜਿਆ ਜਾਂਦਾ, ਮੂਹੇ ਸਭੇ ਸਰਦਾਰੀਦਾਰ ਜੋ ਜੋ ਹਮ ਸੋ ਬਾਂਧੇ ਰਾਰ। ਕੋਈ ਸਰਦਾਰ ਕੋਈ ਨਹੀਂ ਬਚਿਆ ਉਸ ਵੇਲੇ ਪੰਜਾਬ ਦਾ ਜਿਹਨੇ ਸਤਿਗੁਰਾਂ ਦੇ ਖਿਲਾਫ਼ ਨਹੀਂ ਲਿਖਿਆ, ਜਿਹਨਾਂ ਨੇ ਜਿਹਨਾਂ ਨੂੰ ਸਰਦਾਰੀ ਦੀ ਬੋਹ ਸੀ, ਜਿਹਨਾਂ 'ਚ ਆਕੜ ਸੀ, ਜਿਹੜੇ ਵੱਡੇ ਆਦਮੀ ਸਨ, ਉਹਨਾਂ ਆਦਮੀਆਂ ਨੇ ਗੁਰੂ ਗੋਬਿੰਦ ਸਿੰਘ ਦੇ ਵਕਤ ਵੀ, ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਲੱਗੇ ਸਿਖਾਉਣ ਸੱਚੇ ਪਾਤਸ਼ਾਹ, ਜਿਹੜਾ ਸੋਚਣ ਵਾਲੀ ਗੱਲ ਹੈ, ਦੇਖਣ ਵਾਲੀ ਚੀਜ਼ ਹੈ। ਤਾਂ ਗਰੀਬਾਂ ਨੂੰ ਲੱਗੇ ਜਿਸ ਵੇਲੇ ਅੰਮ੍ਰਿਤ ਸਿਖਾਉਣ ਤਾਂ ਰਾਜੇ ਪੰਡਿਤ ਮਾਤਾ ਜੀ ਕੋਲ ਆਏ। ਮਹਾਰਾਜ ਨੇ ਕਿਹਾ ਗਾਇਤਰੀ ਤਰਪਣ ਸੰਧਿਆ ਬੰਧਨ ਵਿਖਿਆ ਪੰਜ ਚੀਜ਼ਾਂ ਜਿਹੜਾ ਛੱਡੇ ਉਹ ਮੇਰੇ ਕੋਲ ਆਵੇ। ਉਹਨਾਂ ਆਖਿਆ ਬਾਈ ਜੇ ਗਾਇਤਰੀ ਪੜ੍ਹੇ ਤਾਂ ਸ਼ਾਸਤਰ ਤੋਂ ਵਾਕਫ ਹੋਵੇ, ਜੇ ਤਰਪਣ ਨਾ ਕਰਾਵੇ ਤਾਂ ਪਿਤਰਾਂ ਨੂੰ ਜਲ ਨਹੀਂ ਮਿਲਦਾ, ਤੇ ਜੇ ਅਗੇ ਬੰਧਨ ਨਾ ਕਰਾਈਏ ਤਾਂ ਪਿਤਰ ਕਿਸੇ ਟਿਕਾਣੇ ਹੀ ਨਹੀਂ ਲੱਗਦੇ, ਤੁਹਾਡੀ ਇਸ ਤਰ੍ਹਾਂ ਬਚਨ ਕਰਦੇ। ਔਰ ਜਗਤ ਜੂਟ ਮਹਾਰਾਜ ਨੇ ਇਸ ਨੂੰ ਕਿਹਾ ਤਮਾਕੂ ਨੂੰ, ਮਦਰਾ ਦਹਿਤਾ ਸਾਤ ਕੁਲ ਭੰਗ ਦਹਿ ਕੁਲ ਏਕ, ਤੇ ਅੱਗੇ ਲਿਖਿਆ ਜਗਤ ਜੂਠ ਅਨੇਕ, ਮੈਨੂੰ ਉਹ ਤੁਕ ਭੁੱਲ ਗਈ ਹੈ। ਤਾਂ ਇਸ ਤਰ੍ਹਾਂ ਮਹਾਰਾਜ ਨੇ ਜਿਸ ਵੇਲੇ ਅੰਮ੍ਰਿਤ ਲੱਗੇ ਸਿਖਾਉਣ ਤਾਂ ਰਾਜੇ ਗਏ ਮਾਤਾ ਜੀ ਕੋਲ, ਮਾਤਾ ਜੀ ਦੇਖੋ ਸਾਨੂੰ ਖੱਤਰੀਆਂ ਰਾਜਿਆਂ ਨੂੰ ਛੱਤਰੀਆਂ ਨੂੰ ਛੱਡ ਕੇ, ਗੁਰੂ ਗੋਬਿੰਦ ਸਿੰਘ ਗਰੀਬਾਂ ਨੂੰ, ਕੁਮੀਨ ਕਾਂਦੂਆਂ ਨੂੰ, ਜੱਟਾਂ ਸੁਨਿਆਰਿਆਂ ਨਾਈਆਂ ਚੀਮਿਆਂ ਮਹਿਰਿਆਂ ਲੋਹਾਰਾਂ ਤੈਂਗੜਿਆਂ ਸਰਹਿਰਿਆਂ ਰਮਦਾਸੀਆਂ ਮਜ਼ਮੀਆਂ ਨੂੰ ਲੱਗਾ ਅੰਮ੍ਰਿਤ ਦੇਣ। ਮਾਤਾ ਆਈ, ਮਾਤਾ ਕਹਿੰਦੀ ਹੈ ਤੂੰ ਇਹਨਾਂ ਨੂੰ ਅੰਮ੍ਰਿਤ ਦੇ, ਉਹ ਅੱਗੋਂ ਕਹਿੰਦੇ ਸੁਣ ਮਾਈ ਤੂੰ ਵੀ ਇਸ ਗੱਲ ਨੂੰ ਸਮਝ ਸਕਦੀ। ਇਹ ਲੋਕ ਇਹ ਗੱਲ ਕਹਿਣਗੇ ਰਾਜ ਵੀ ਸਾਡੇ ਕੋਲ ਅੱਗੇ ਸੀ, ਭਾਗ ਵੀ ਸਾਡੇ ਕੋਲ ਅੱਗੇ ਸੀ, ਲਾਂਗ ਲੈਕਚਰ ਸਾਡੇ ਕੋਲ ਸੀ, ਉਹ ਗੁਰੂ ਗੋਬਿੰਦ ਸਿੰਘ ਨੇ ਇੱਕ ਸਰਬਤ ਦੀ ਚੁਲੀ ਪਿਆਈ ਸੀ, ਉਹਦਾ ਖਬਰ ਨਹੀਂ ਕਦੋਂ ਸਵਾਦ ਆਊਗਾ। ਮਾਈ ਜਿਹੜੇ ਗਰੀਬ ਹਨ, ਕੋਈ ਹਲ ਕੋਈ ਪੇਸਾ ਕੋਈ ਆਰੀ ਕੋਈ ਗੁੱਛੀ ਕੋਈ ਪਹਾਰਾ ਕੋਈ ਇਹ ਚੀਜ਼ਾਂ ਜਿਹੜੇ ਛੱਡ ਕੇ ਆਏ ਹਨ, ਇਹ ਆਖਣਗੇ ਤੁਹਾਨੂੰ ਸਾਡਾ ਸਤਿਗੁਰੂ ਹੈ ਜਿਹਨੇ ਸਾਨੂੰ ਗਰੀਬਾਂ ਨੂੰ ਨੀ ਜਿਉਂ ਜੰਤਨ ਕੇ ਹਮ ਮੁਬਾਰਕ ਤੈ ਕਿਰਪਾ ਕਰਕੇ ਸੋ ਨਿਵਾਜੇ। ਤਾਂ ਮਹਾਰਾਜ ਦਾ ਨਾਂ ਕਿਤੇ ਵੀ ਆਵੇ ਗਰੀਬ ਨਿਵਾਜ, ਕਦੇ ਬਖਤਾਵਰ ਨਿਵਾਜ ਨਹੀਂ ਆਉਂਦਾ, ਕਦੇ ਜੋਰਾਵਰ ਨਿਵਾਜ ਨਹੀਂ ਆਉਂਦਾ, ਉਹਦਾ ਨਾਮ ਹੈ ਗਰੀਬ ਨਿਵਾਜ। ਦੀਨ ਦਿਆਲ ਬਖਤਾਵਰ ਦਿਆਲ ਨਹੀਂ, ਗੁਰੂ ਸਾਹਿਬ ਨੇ ਸਤਿਗੁਰੂ ਰਾਮ ਸਿੰਘ ਨੇ ਆ ਕੇ ਕਿਰਪਾ ਕੀਤੀ। ਸਾਹ ਸੱਚਾ ਜਪ, ਉਹ ਸਾਹ ਸੱਚੇ ਨੂੰ ਜਪ ਭਾਈ, ਕਿਉਂ ਸਾਹ ਗਏ ਖਪ ਤੇਰੇ ਸਾਹ ਪੂਰੇ ਹੁੰਦੇ ਜਾਂਦੇ ਹਨ। ਹਾਂਜੀ,
ਸ੍ਰੀ ਗੁਰੂ ਨਾਨਕ ਦੇਵ ਮਨਾਉ,
ਗੁਰੂ ਨਾਨਕ ਦੇਵ ਮਹਾਰਾਜ, ਉਹ ਗੁਰੂ ਨਾਨਕ, ਉਹ ਗੁਰੂ ਨਾਨਕ ਜੀ ਨੇ ਆਖਿਆ ਮੈਂ ਸਾਰਾ ਅਕਾਲ ਯੁਗ ਭੋਗ ਸੀ, ਨਾਨਕ ਧਾਰੇ ਅਵਤਾਰ, ਸੱਤਰ ਜਾਮੇ ਭਗਤ ਜਾਣੇ ਚਾਹੁੰਦਾ, ਸਤਿਗੁਰ ਰਾਹ ਹੈ ਮਨਮੁਖ ਲਹਿ ਸਜਾਏ, ਪਰ ਬੇੜੇ ਲੈ ਜਾਏਗਾ ਸਭ ਜਣਾ ਕੇ ਪੂਰ, ਬੇਮੁਖ ਟੁੱਟੇ ਟੁੱਟ ਮੂਹੇ, ਕਦੇ ਕਦੇ ਭੁੱਲ ਜਾਂਦੇ ਨੇ ਕਈ ਸੱਜਣ ਤੋਂ, ਸਨਮੁਖ ਪਏ ਕਬੂਲ ਅੱਗੇ ਪਾਰ, ਗੁਰੂ ਸ਼ਬਦ ਜਿਨ ਜਾਣਿਆ ਮਿਟਿਆ ਆਵਣ ਜਾਣ, ਨਾਨਕ ਜਾਤਾ ਕਦੂ ਜਿਨ ਤੇ ਆਏ ਪ੍ਰਵਾਨ। ਦੱਸੋ ਜੇ ਇੱਥੇ ਆ ਕੇ ਤੇ ਗੁਰੂ ਨਾਨਕ ਦੇਵ ਦੇ ਘਰ ਵਿੱਚ ਉਹ ਜਿਹੜਾ ਇਸ ਵੇਲੇ ਦਾ ਠੇਕਾ ਲੈ ਕੇ ਆਇਆ ਕਲਯੁਗ ਪਾਰ ਕਰਨ ਦਾ, ਜੇ ਅਸੀਂ ਗੁਰੂ ਨਾਨਕ ਦੇਵ ਨੂੰ ਨਹੀਂ ਜਾਣਿਆ ਸਾਡੇ ਕੀ ਪੱਲੇ ਪਿਆ।
ਵਾਹ ਵਾਹ ਵਾਹ।
ਮੇਰੇ ਅੱਗੇ ਅੱਜ ਇੱਕ ਚੀਜ਼ ਆਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਦਸ਼ਾਂਤ ਦੇ ਕੇ ਦੱਸਿਆ ਸੀ, ਇੱਕ ਖੋਤਾ ਲੈ ਕੇ ਵੱਡਾ ਸਾਰਾ ਮਹਾਰਾਜ ਨੇ ਇੱਕ ਸਿੱਖ ਨੂੰ ਹੁਕਮ ਸੀ ਸਿੱਖਾਂ ਨੂੰ ਕਿ ਕੋਈ ਖਾਲੀ ਹੱਥ ਨਾ ਆਵੇ। ਇੱਕ ਸਿੱਖ ਨੇ ਸ਼ੇਰ ਮਾਰਿਆ, ਚੁੱਕਿਆ ਨਾ ਉਹਦੇ ਕੋਲ ਗਿਆ, ਹੱਥਾਂ ਲਿਬੜਿਆ ਲਹੂ ਵਾਲਿਆਂ ਨਾਲ ਆ ਕੇ ਅਰਥ ਕੀਤੀ, ਨਮਸਕਾਰ ਕੀਤੀ। ਮਹਾਰਾਜ ਕਹਿੰਦੇ, ਗੁਰੂ ਸਾਹਿਬ ਕਹਿੰਦੇ, ਉਹ ਕਿਉਂ ਬਈ ਇੱਥੇ ਹੁਕਮ ਸੀ ਖਾਲੀ ਹੱਥ ਨਹੀਂ ਆਉਣਾ? ਕਹਿੰਦਾ, ਮਹਾਰਾਜ ਮੈਂ ਸ਼ੇਰ ਮਾਰ ਕੇ ਆਇਆ, ਚੁੱਕ ਕੇ ਨਹੀਂ ਲਿਆਂਦਾ ਗਿਆ। ਮੰਗਵਾ ਲਿਆ, ਮੰਗਵਾ ਕੇ ਉਹਦੀ ਲਾਹੀ ਖੱਲ, ਇੱਕ ਖੋਤਾ ਵੱਡਾ ਸਾਰਾ ਕਿਸੇ ਘੁਮਿਆਰ ਦਾ ਲੈ ਕੇ ਉਹਦੇ ਉੱਤੇ ਉਹ ਖੱਲ ਮੜ ਦਿੱਤੀ ਔਰ ਉਸਦੇ ਕੰਨ ਵਿੱਚ ਦੱਸ ਦਿੱਤਾ, ਕਿਉਂਕਿ ਜਿਹੜਾ ਸਾਰੇ ਹੁਕਮ ਮੰਨਣ ਵਾਲੇ ਜੋ ਹੋਏ ਕਿ ਇੱਕ ਫੇਰਾ ਆਨੰਦਪੁਰ ਵਰ ਮਾਰੀ, ਇੱਕ ਨੈਣਾ ਦੇਵੀ ਵਰ ਮਾਰੀ, ਬੋਲਾ ਨਾ ਆਪਣਾ ਬੋਲੀ,
ਵਾਹ ਵਾਹ ਵਾਹ,
ਮੈਨੂੰ ਸ਼ੇਰ ਬਣਾ ਦਿੱਤਾ। ਪਿਆ ਰੌਲਾ ਸੱਚੇ ਪਾਤਸ਼ਾਹ, ਸ਼ੇਰ ਬੜਾ ਭਿਆਨਕ ਸ਼ੇਰ ਹੈ, ਕਿਸੇ ਨੂੰ ਮਾਰ ਦੇਗਾ, ਰਸਤੇ ਬੰਦ ਹੋ ਗਏ। ਕਿਹੜੇ ਸ਼ਿਕਾਰ ਨਾਲ ਜਿਹੜੇ ਸਨ ਉਹ ਭਾਈ ਦਇਆ ਸਿੰਘ ਹੋਰਾਂ ਵਰਗੇ ਸੱਜਣ, ਉਹਨਾਂ ਨੂੰ ਨਾਲ ਲਿਆ, ਉਹਨਾਂ ਨੂੰ ਨਾਲ ਲੈ ਕੇ ਤੁਰ ਪਏ ਗਏ। ਉਹਨਾਂ ਨੂੰ ਦੱਸਿਆ ਸੀ ਕਿ ਬੰਦੂਕ ਉੱਤੇ ਨੂੰ ਜਰਕ ਕਰਕੇ ਚਲਾਉਣੀ, ਮਾਰਨੀ ਨਹੀਂ। ਉਹ ਭਜਿਆ ਦਾ ਭਾਗ ਪਿਆ ਸੀ, ਲੱਗ ਦਿੱਤੀ ਛੱਟ, ਤੁਰ ਪਿਆ। ਹੁਣ ਤੁਸੀਂ ਇੱਕ ਪਾਸਾ ਦੇਖ ਲਓ, ਸ਼ੇਰ ਬਣਾਇਆ ਸਤਿਗੁਰੂ ਰਾਮ ਸਿੰਘ ਨੇ, ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਬਣਾਇਆ, ਕਿਉਂ? ਉਹ ਪੁਰਾਣੇ ਮਸਾਨੇ ਜੈਕਾਰਾ ਬੁਲਾਉਣ ਵੇਲੇ ਕਹਿੰਦੇ, ਸਤਿਗੁਰ ਰਾਮ ਸਿੰਘ ਨੇ ਬੁਲਿਹਾਰੇ, ਜਿਵੇਂ ਤਿੰਨ ਲੋਕ ਤਾਰੇ, ਜਗਤ ਤੋਂ ਕੱਢ ਕੇ ਕਰ ਲਏ ਨਿਆਰੇ। ਸਤਿਗੁਰੂ ਰਾਮ ਸਿੰਘ ਨੇ ਜੋ ਗੁਰੂ ਗੋਬਿੰਦ ਸਿੰਘ ਦਾ ਹੁਕਮ ਸੀ ਉਹਨੂੰ ਨਿਭਾਇਆ। ਉੱਥੇ ਲਿਖਿਆ ਗੁਰੂ ਗੋਬਿੰਦ ਸਿੰਘ ਨੇ, ਜਬ ਲਗ ਰਹਾ ਖਾਲਸਾ ਨਿਆਰਾ, ਤਬ ਲਗ ਤੇਜ ਦੀ ਉਹ ਮੋਹ ਸਾਰਾ, ਜਬ ਖਾਲਸਾ ਰਲ ਮਿਲ ਜਾਇਆ ਧਰਮ ਕਾ ਤੇਜ ਛੀਨ ਸਭ। ਆਪਾਂ ਫਿਰ ਹੁਣ ਦੇਖੀਏ, ਇਹ ਲੋਕਾਂ ਦੀ ਗੱਲ ਮਸ਼ਹੂਰ ਸੀ ਵੀ ਕੂਕੇ ਬੜੇ ਕਸੂਤੇ ਗੜਵੀ ਨਹੀਂ ਦਿੰਦੇ ਨਹਾਉਣ ਨੂੰ। ਉਹ ਕਹਿੰਦਾ, ਮੈਂ ਆਪਣੀ ਗੜਵੀ ਤੈਨੂੰ ਕਿਸ ਤਰ੍ਹਾਂ, ਤੇਰੀ ਗੜਵੀ ਮੈਂ ਲੈ ਕੇ ਕਿਸੇ ਦੇ ਭਾਂਡਾ ਲੈ ਕੇ ਨੀ ਨਹਾਉਣਾ, ਵੀ ਕਿਤੇ ਦਰਗਾਹ ਜਾ ਕੇ ਮੈਨੂੰ ਫੇਰ ਨਾ ਕੁਸੰਗੀ ਨੂੰ ਵਰਤਣਾ ਪਵੇ। ਇਥੋਂ ਤੱਕ ਗੱਲ ਕਣੀਏ ਕੇ ਪਿੰਡ ਦਰਿਆ ਦੇ ਕੰਢੇ ਸੀ, ਉੱਥੇ ਲੋਕਾਂ ਰਲ ਕੇ ਆਪਣੀਆਂ ਪੈਲੀਆਂ ਕਰੂ ਕਰੂ ਚੌੜੀਆਂ ਪਰ ਲੰਮੀਆਂ ਕੋਹ ਕੋਹ ਪੈਂਡਾ ਬਣਾਈਆਂ ਸੀਆਂ ਕਿ ਦਰਿਆ ਦਾ ਜੇ ਹੜ ਆਵੇ, ਜੇ ਢਾਹ ਲੱਗੇ ਤਾਂ ਸਾਰਿਆਂ ਦੀ ਇੱਕੋ ਜਿਹੀ ਪੈਂਦੀ ਹੈ। ਇੱਕ ਸਿੱਖ ਦੇ ਪੈਲੀ ਨਾਲ ਜੋ ਲੱਗਦੀ ਸੀ, ਇੱਕ ਖੁੱਲੇ ਆਦਮੀ ਦੇ ਜਿਹਨੇ ਭਜਨ ਨਹੀਂ ਸੀ ਪੁੱਛਿਆ, ਉਹਦੀ ਪੈਲੀ ਕੇ ਖਰਬੂਜੇ ਦੀ ਵੱਲ ਉੱਗੀ, ਉਹ ਵੱਧ ਕੇ ਸਿੱਖ ਦੀ ਪੈਲੀ ਚਲੀ ਗਈ, ਉਹਨੂੰ ਖਰਬੂਜਾ ਲੱਗਿਆ। ਉਹ ਸਿੱਖ ਨੇ ਜਦੋਂ ਖਰਬੂਜਾ ਪੱਕਿਆ, ਚੁੱਕ ਕੇ ਲਿਆ ਕੇ ਉਸਦੇ ਖੁੱਲੇ ਦੇ ਘਰ ਧਰਿਆ ਕਿ ਭਾਈ ਸਾਡਾ ਹੱਥ ਸੀ ਤੇਰਾ, ਅਸੀਂ ਨਹੀਂ ਖਾ ਸਕਦੇ। ਨਿਆਰੇ ਕਰਨ ਦਾ ਸਬੂਤ ਹੈ ਸੱਚੇ ਪਾਤਸ਼ਾਹ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਜੀ 1928 ਦੀ ਵਿਸਾਖੀ ਉੱਤੇ ਦਮਦਮੇ ਸਾਹਿਬ ਜਾਂਦੇ, ਕਿਉਂਕਿ ਵਿਸਾਖ ਪਹਿਲਾਂ ਆਉਂਦਾ ਤੇ ਮਾਘੀ ਫੇਰ ਆਈ 8-9 ਮਹੀਨੇ ਪਿੱਛੇ ਜਦੋਂ ਪ੍ਰਦੇਸ਼ ਗਮਨ ਕਰਦੇ। ਉੱਥੇ ਇੱਕੋ ਖੂਹ, ਉਹਨਾਂ ਦਿਨਾਂ ਚ ਮਾਲਵਾ ਮੁਲਕ ਇਹੋ ਜਿਹਾ ਸੀ, ਨਹਿਰ ਨੂਰ ਦਾ ਪਾਣੀ ਕੋਈ ਨਹੀਂ ਸੀ, ਲੋਕਾਂ ਕੋਲ ਸਣ ਨਹੀਂ ਸੀ ਹੁੰਦੀ, ਮੁੰਜ ਨਹੀਂ ਸੀ ਹੁੰਦੀ ਜਿਹਦੀ ਉਹ ਲਾਂ ਵੱਟ ਕੇ ਪਾ ਲੈਣ। ਡੰਗਰਾਂ ਮਰਿਆ ਹੋਇਆਂ ਦੇ ਕੱਚੇ ਚੰਮ ਦੀਆਂ ਨਾੜੇ ਦੀਆਂ ਲਾਵਾਂ ਬਣਾਉਂਦੇ ਸੀ, 120 ਹੱਥ ਲਾਂ ਪੈਂਦੀ ਸੀ ਤੇ ਅਗਲੇ ਬੰਦੇ ਲੋਕ ਦੋ ਦੋ ਹੱਥ, ਡੇਢ ਡੇਢ ਹੱਥ, ਤਿੰਨ ਤਿੰਨ ਹੱਥ ਅੱਗੇ ਕਾਢਾ ਪਾ ਲੈਣਾ ਥੱਲੇ ਬੋਕੇ ਦੇ ਨਾਲ, ਵੀ ਇਹਦੇ ਨਾਲ ਕੱਚਾ ਚੰਮ ਨਾ ਲੱਗੇ। ਹੁਣ ਹੁਕਮ ਦਿੱਤਾ ਕਿ ਗੜਵੇ ਪਕਾ ਕੇ ਪਾਣੀ ਕੱਢੋ। ਗੜਵੇ ਜਦੋਂ ਕੱਢਣ ਲੱਗੇ, 100 ਹੱਥ ਪਾਣੀ, 5-6 ਬੋਕੇ ਚੱਲਦੇ ਸਨ, ਉਹ ਲਾਵਾਂ ਦੇ ਨਾਲ ਲਿਪਟ ਜਾਣ, ਟੰਗੂਆਂ ਨਾਲ ਵੱਡ ਵੱਡ ਗੜਵੇ ਵਿੱਚੋਂ ਲਾਉਣ। ਆ ਕੇ ਅਰਜ ਕਰੀ ਸੱਚੇ ਪਾਤਸ਼ਾਹ, ਨਿਕਲਦਾ ਨਹੀਂ। ਸਤਿਗੁਰ ਕਹਿੰਦੇ, ਭਾਵੇਂ ਤੁਹਾਡਾ ਬੋਕੇ ਵਿੱਚ ਡੁੱਬ ਕੇ ਆਵੇ, ਕੱਢੋ ਆਪਣੇ ਗੜਵੇ ਨਾਲ, ਕਿਉਂਕਿ ਵੱਖਰੇ ਨਹੀਂ ਰਹਿ ਸਕਦੇ। ਮੈਨੂੰ ਆਇਆ ਤੇ ਮੈਂ ਹਾਂ 1933-34 ਦੀ ਮਾਘੀ ਉੱਤੇ ਇੱਥੇ, ਮੈਨੂੰ ਉਦੋਂ ਬਾਅਦ ਯਾਦ ਨਹੀਂ। ਅੱਜ ਹੁਣ ਮੈਂ ਜਦੋਂ ਦੇਖਦਾ ਵੀ ਨਾਮਧਾਰੀ ਮੁੜ ਕੇ ਪਿਛਲੇ ਪਾਸੇ ਨੂੰ ਪਾਣੀ ਲਾਉਣ ਲੱਗੇ ਹੋਏ ਨੇ, ਮੈਨੂੰ ਇੱਕੇ ਥਾਂ ਦਾ ਪਤਾ, ਮੈਨੂੰ ਅੱਜ ਉੱਥੇ ਟਿਕਣਾ ਘੱਟ ਮਿਲਿਆ ਕਿ ਲੋਹੜੀ ਮੰਗਣ ਵਾਲੇ ਮੁੰਡੇ ਨਾਮਧਾਰੀਆਂ ਦੇ ਹੀ ਤੇ ਲੋਕ ਸਿੰਘ ਦੇ ਘਰ ਤੇ ਕੁੜੀਆਂ ਵੀ ਗਈਆਂ
ਸਨ।
ਕੀ ਇਹ ਨਾਮਧਾਰੀਆਂ ਦਾ ਕੰਮ ਹੈ? ਇਹਨਾਂ ਬੱਚਿਆਂ ਕੋਲ ਪੈਸੇ ਹੈ ਨੀ, ਇਹਨਾਂ ਨੂੰ ਤੁਸੀਂ ਹੁਣ ਮੰਗਣ ਦੀ ਆਦਤ ਪਾਉਂਦੇ ਹੋ, ਇਹ ਇਸ ਸ਼ਕਲ ਚ ਬਣਦੇ ਜਾਂਦੇ ਨੇ, ਸਿੱਖ ਨੂੰ ਤਾਂ ਲੋੜ ਹੀ ਨੀ ਕਿਸੇ ਦੇ ਅੱਗੇ ਹੱਥ ਕਰਨ ਦੀ, ਐਂ ਕਰੇ ਜੇ ਕਿਸੇ ਨੂੰ ਦਾਨ ਦੇਵੇ ਤਾਂ। ਕੀ ਤੁਹਾਡੇ ਮਾਈਆਂ, ਉਹ ਮਾਈਆਂ ਦੀਆਂ ਧੀਆਂ, ਉਹ ਮਾਈਆਂ ਦੀਆਂ ਬੱਚੀਆਂ ਫਿਰ ਲੋਹੜੀ ਕਰਦੀਆਂ ਨੇ ਕਿ ਕੋਈ ਸ਼ਬਦ ਬਾਣੀ ਤੁਹਾਡਾ ਚਿੱਤ ਕਰੇ
ਤੁਸੀਂ ਮਾਘੀ ਦਾ ਦਿਨ ਹੈ, ਇਹਨਾਂ ਦੇ ਘਰ ਬੱਚਿਆ ਜੰਮਿਆ, ਮਾਈਆਂ ਜਾਣ, ਭਾਈ ਜਾਣ, ਜਾ ਕੇ ਉਹਦੇ ਘਰ ਕੀਰਤਨ ਕਰਨ, ਉਹਦੇ ਲੀੜੇ ਖਿੱਚ ਖਿੱਚ ਕੇ ਪੈਸੇ ਮੰਗ ਮੰਗ ਕੇ। ਮੈਨੂੰ ਅਜੇ ਗੱਲ ਚੰਗੀ ਨੀ ਲੱਗੀ ਤੁਹਾਡੀ, ਕਿਉਂਕਿ ਸਤਿਗੁਰਾਂ ਨੇ ਸਾਰੀਆਂ ਰਸਮਾਂ ਬੰਦ ਕੀਤੀਆਂ ਤੇ ਤੁਹਾਡੇ ਕੇ ਬਿਲਕੁਲ ਮਾਮੂਲੀ ਕਮੀਨੀ ਜੀ ਗੱਲ ਹੈ। ਮੁੰਡੇ ਕੁੜੀਆਂ ਤੁਰੇ ਫਿਰਦੇ ਨੇ, ਪਹਿਲਾਂ ਤਾਂ ਉਹਨਾਂ ਮੁੰਡੇ ਕੁੜੀਆਂ ਦੀ ਜਿਹੜੀ ਜ਼ਮੀਰ ਹੈ ਉਹ ਹੀ ਖਰਾਬ ਹੁੰਦੀ ਹੈ ਕਿ ਉਹ ਮੰਗਣ ਵਾਲੇ ਬਣਦੇ ਨੇ। ਜਰਾ ਧਿਆਨ ਦਿਆ ਕਰੋ, ਮੈਨੂੰ ਅੱਜ ਦੇਖ ਕੇ ਮੇਰਾ ਦਿਲ ਰਾਜੀ ਨਹੀਂ ਰਿਹਾ, ਕੋਈ ਕੰਮ ਨਹੀਂ ਤੁਹਾਡਾ ਇਹ। ਸਤਿਗੁਰਾਂ ਨੇ ਤੁਹਾਨੂੰ ਆ ਕੇ ਦੁਨੀਆਂ ਨੂੰ ਵੱਖਰੇ ਕੀਤਾ। ਜੇ ਕਣਕ ਦੇ ਪੋਲ ਦੇ ਵਿੱਚ ਪੰਜ ਸੇਰ ਜੌ, ਪੰਜ ਸੇਰ ਛੋਲੇ, ਪੰਜ ਸੇਰ ਜਵਾਰ, ਪੰਜ ਸੇਰ ਮੱਕੀ ਪਾ ਦਿਓ ਤਾਂ ਉਹਦਾ ਭਾਅ ਕੋਈ ਨਹੀਂ ਰਹਿੰਦਾ। ਸੋਨੇ ਵਿੱਚ ਸਿੱਕਾ ਪਾ ਦਿਓ, ਕਲੀ ਪਾ ਦਿਓ, ਤਾਂਬਾ ਪਾ ਦਿਓ, ਲੜਾ ਦਿਓ, ਫੇਰ ਉਹਦਾ ਮੁੱਲ ਨਹੀਂ ਰਹਿ ਜਾਂਦਾ। ਕੀਮਤ ਉਹਦੀ ਤਾਂ ਹੀ ਹੈ ਜਿਹੜਾ ਸੌ ਬੰਨੀ ਦਾ ਹੈ। ਤੁਸੀਂ ਸਤਿਗੁਰਾਂ ਨੇ ਸੌ ਬੰਨੀ ਦੇ ਬਣਾਏ ਹੋ। ਉਹ ਗਿਆਨ ਸਿੰਘ ਜੀ ਗਿਆਨੀ ਨੇ ਇੱਕ ਜਗ੍ਹਾ ਲਿਖਿਆ, ਗਰਜ ਸਮਝ ਕਰ ਅਰਜੀ ਗੁਜਾਰੀ ਲਿਖ, ਮਰਜੀ ਤੁਹਾਰੀ ਚਾਹੇ ਮਾਨੋ ਨਹੀਂ ਮਾਨੋ। ਅੰਨੇ ਆਦਮੀ ਨੂੰ ਕਿਸੇ ਨੇ ਕਿਹਾ ਸੀ ਅਗੇ ਸੌ ਜਾ, ਉਹਨਾਂ ਆਖਿਆ ਚੁੱਪ ਹੀ ਕਰ ਰਹਿਣਾ ਨਾ। ਕਹਿਣ ਨਾਲ ਤਲਕ ਹੈ, ਮੇਰੀ ਚੌਕੀਦਾਰ ਹੈ, ਮੈਂ ਸਤਿਗੁਰੂ ਨਾਨਕ ਸਿੰਘ ਦੇ ਚੌਕੀਦਾਰ ਦਾ ਕੰਮ ਹੈ ਕਿ ਰੌਲਾ ਪਾਉਣਾ, ਜਾਗੋ ਨਾ, ਲੁੱਟੇ ਜਾਓ, ਅੱਗੋ ਤੁਹਾਡੀ ਮਰਜ਼ੀ ਤੇ ਖੇਡ ਹੈ। ਜੇ ਤੁਸੀਂ ਇਸੇ ਤਰ੍ਹਾਂ ਹੀ ਚੱਲੋਗੇ, ਚਲੋ ਤੁਹਾਡੇ ਦੇਖਣ ਵਾਲੀਆਂ ਗੱਲਾਂ ਮੁੜ ਕੇ ਸੰਤ ਕਹਿੰਦੇ ਹੁੰਦੇ ਮੰਗਲ ਸੂਰੀ ਕੇ ਖਾਲਸਾ ਜਿੱਥੋਂ ਨਿਕਲਿਆ ਸੀ ਉੱਥੇ ਹੀ ਜਾ ਵੜਿਆ। ਹੁਣ ਨਾਮਧਾਰੀਆਂ ਨੂੰ ਵੀ ਇਹ ਧਿਆਨ ਦੇਣ ਦੀ ਲੋੜ ਹੈ। ਬਿਜਲੀ ਵਾਲ ਦਾ ਹੋਲਾ ਮੇਰਾ ਖਿਆਲ ਹੈ ਜਿਹਨੂੰ ਇਸ ਵੇਲੇ 30 ਵਰੇ ਹੋ ਗਏ ਪੂਰੇ ਹੋਏ ਨੂੰ, 23 ਵਿੱਚ ਹੋਇਆ, ਹੁਣ 53 ਦਾ ਹੋਲਾ ਆਉਣਾ। ਉਸ ਹੋਲੇ ਤੋਂ ਨਾਮਧਾਰੀ ਸਾਧ ਸੰਗਤ ਨੇ ਮੰਗਣਾ ਬੰਦ ਕੀਤਾ, ਔਰ ਮੰਗਣਾ ਬੰਦ ਕਰਕੇ ਮਾਈ ਜੀ ਨੇ ਉਦੋਂ ਬਾਅਦ ਬੋਲਿਆ ਜਾ ਕੇ ਮੰਗਣਾ ਕਰਾਇਆ, ਮੈਂ ਉਹਨਾਂ ਨੂੰ ਦੀਵਾਨ ਚ ਖਲਿਆਰਿਆ ਔਰ ਉਹਨਾਂ ਨੂੰ ਤਨਖਾਹ ਲਾਈ। ਹੋਰ ਕਿਸੇ ਦੀ ਗੱਲ ਨਹੀਂ, ਲਿਹਾਜ਼ ਦਾ ਸੌਦਾ ਨਹੀਂ। ਸੰਤ ਬਹਾਦਰ ਸਿੰਘ ਨੇ ਮੰਗਣਾ ਕੀਤਾ, ਉਹਨਾਂ ਨੂੰ ਗੋਏ ਕੂੜੇ ਦੀ ਤਨਖਾਹ ਲਾਈ ਪਤੀਏ ਦਾ, ਔਰ ਉਹ ਸਾਕ ਛੁਡਾਇਆ। ਭਾਈ ਵਜ਼ੀਰ ਸਿੰਘ ਦੀ ਭਣੇਵੇਂ ਦਾ ਮੰਗਣਾ ਹੋਇਆ, ਉਹਦੇ ਚ ਉਹਨਾਂ ਨੂੰ ਤਨਖਾਹ ਲੱਗੀ, ਭੈਣ ਨੂੰ ਵੀ ਲੱਗੀ, ਬੱਚਾ ਤੇ ਛੋਟਾ ਹੀ ਸੀ, ਜਿਹਨੇ ਅੱਗੋਂ ਕੀਤਾ ਉਹਨਾਂ ਨੂੰ ਵੀ ਲੱਗੀ। ਤਾਂ ਹੁਣ ਮੈਂ ਇੱਕ ਗੱਲ ਸੁਣੀ ਹੈ, ਮੈਨੂੰ ਨਹੀਂ ਪਤਾ ਸੱਚ ਹੈ ਕਿ ਝੂਠ ਹੈ। ਇੱਥੇ ਸੁਣਨ ਚ ਆਇਆ ਰਿਵਾਜ, ਕਿਉਂਕਿ ਕਈ ਗੱਲਾਂ ਕਰਨ ਵਾਲੇ ਵੀ ਵੱਧ ਘੱਟ ਵੀ ਕਰ ਦਿੰਦੇ ਨੇ, ਮੈਂ ਇਹ ਵੀ ਜਾਣਨਾ ਕਿਸੇ ਵੇਲੇ ਇਹ ਵੀ ਹੋ ਜਾਂਦੀ ਹੈ, ਕਿਉਂਕਿ ਕੋਈ ਗਲਤੀ ਨਾ ਹੋਵੇ ਵੀ। ਇੱਕ ਤਾਂ ਪਹਿਲਾਂ ਮੁੰਡਾ ਮੱਲਣ ਜਾਂਦੇ ਨੇ, ਇੱਕ ਦਿਨ ਉਦਣ ਇਕੱਠੇ ਹੋ ਕੇ ਜਾ ਕੇ ਕੁਛ ਨਾ ਕੁਛ ਖਾਂਦੇ ਪੀਂਦੇ ਕਰਦੇ ਨੇ, ਫਿਰ ਉਦੋਂ ਬਾਅਦ ਮੁੰਡੇ ਨੂੰ ਰੁਪਈਆ ਦੇਣ ਵਾਸਤੇ ਜਾਂਦੇ ਨੇ, ਮੰਗਣਾ ਕਰਦੇ ਨੇ, ਫਿਰ ਉਦੋਂ ਬਾਅਦ ਵਿਆਹ ਹੁੰਦਾ। ਫਿਰ ਮੇਰੇ ਲਈ ਅੱਗੇ ਅਰਜ ਕਰੀ ਸੀ ਵੀ ਵੱਡੇ ਆਦਮੀਆਂ ਦਾ ਜੇ ਅੱਗੇ ਲੱਗਣ ਤਾਂ ਸਾਰੇ ਕੰਮ ਨਿਬੜਦੇ ਨੇ, ਵੀ ਪੰਜ ਸਰੀਰ ਜਾਣ, ਇੱਕ ਪਾਸੇ ਉਹ ਪੰਜ ਚਲੇ ਜਾਂਦੇ, ਦੂਜੇ ਪਾਸੇ ਪਤਾ ਨੀ ਹੁਣ ਕਿੰਨੇ ਕੁ ਆਉਂਦੇ
ਨੇ।
ਇਹ ਹੁਣ ਤੁਹਾਡੇ ਸੋਚਣ ਦੀਆਂ ਗੱਲਾਂ ਨੇ, ਤੁਹਾਡੇ ਫਾਇਦੇ ਦੀਆਂ ਗੱਲਾਂ ਨੇ। ਤੁਸੀਂ ਇੱਕ ਹੋਰ ਚੀਜ਼ ਇਸ ਵੇਲੇ ਦੇਖੋ, ਵਿਹਾਰ ਤੁਸੀਂ ਇੱਥੇ ਬੈਠੇ ਹੋ, ਸਤਿਗੁਰ ਨੇ ਬਖਸ਼ਿਸ਼ ਕਰੀ ਹੈ, ਅੰਨ ਪਾਣੀ ਤੁਹਾਨੂੰ ਦਿੰਦਾ ਹੈ, ਤੁਸੀਂ ਛਕਦੇ ਹੋ, ਗੁਰੂ ਕਿਰਪਾ ਕਰੇ ਹੋਰ ਬਹੁਤਾ ਦੇਵੇ, ਸਾਨੂੰ ਇਹਦੇ ਨਾਲ ਇਤਰਾਜ਼ ਨਹੀਂ। ਲੇਕਿਨ ਜਮਾਨਾ ਹੇਠ ਗਿਰ ਰਿਹਾ ਹੈ, ਵਪਾਰ ਵੀ ਗਿਰ ਰਿਹਾ ਹੈ, ਸਭ ਕੁਝ ਗਿਰ ਰਿਹਾ ਹੈ, ਸਾਰਿਆਂ ਨੂੰ ਪਤਾ ਇਸ ਗੱਲ ਦਾ। ਤੇ ਜੇ ਤੁਸੀਂ ਇਸੇ ਤਰ੍ਹਾਂ ਹੀ ਫਜ਼ੂਲ ਖਰਚੀ ਜਾਓਗੇ, ਕੋਈ ਦਿਨ ਤੁਹਾਡੇ ਵਾਸਤੇ ਵੀ ਉਹ ਆਵੇਗਾ ਜਿਹਦੇ ਉੱਤੇ
ਪਛਤਾਓਗੇ।
ਇਹ ਬੜੀ ਸੋਚਣ ਵਾਲੀ ਗੱਲ ਹੈ, ਇਹ ਵਿਹਾਰਕ ਗੱਲਾਂ। ਫਿਰ ਸਾਨੂੰ ਸਤਿਗੁਰਾਂ ਨੇ ਜਦੋਂ ਬੁਲਾਇਆ, ਉਹਨਾਂ ਨੇ ਕਿਰਪਾ ਕੀਤੀ ਵੀ ਦੁਨੀਆਂ ਦੀਆਂ ਰਸਮਾਂ ਛੱਡੋ, ਤੇ ਜੇ ਮੁੜ ਕੇ ਤੁਸੀਂ ਹੁਣ ਲੱਗੇ ਰਹੋ, ਅਸੀਂ ਇੱਥੇ ਤੱਕਦੇ ਹਾਂ, ਦੇਖਦੇ ਆ ਕੇ ਗੁਰੂ ਦੀ ਕਿਰਪਾ ਹੈ, ਵੀ ਸਿੱਧੀ ਪੱਗ ਬਿਨਾਂ ਕੋਈ ਸਿੱਖ ਨਹੀਂ। ਮਾਈਆਂ ਵੀ ਪਜਾਮੇ ਪਾ ਕੇ ਆਉਂਦੀਆਂ, ਪਰ ਹੁਣ ਮੈਨੂੰ ਉਹ ਗੱਲ ਮੇਤੋਂ ਵੀ ਨਹੀਂ ਰਹਿੰਦੀ, ਹੁਣ ਜਿਹੜੀਆਂ ਨਵੀਆਂ ਮਾਈਆਂ ਨੇ, ਪੁਰਾਣੀਆਂ ਮਾਈਆਂ ਨੇ, ਉਹਨਾਂ ਦੇ ਪਜਾਮਿਆਂ 'ਚ ਫਰਕ ਹੈ। ਉਹ ਜਿਹੜੀਆਂ ਨਵੀਆਂ ਹੁਣ ਪਾਉਂਦੀਆਂ ਨਾ, ਉਹ ਮੇਰਾ ਕਿਹੜਾ ਵੀ ਬਣਦੀਆਂ ਨੇ, ਤੇ ਉਹਨਾਂ ਦਾ ਜੀਵ ਵੀ ਇਹ ਕਹਿੰਦਾ ਵੀ ਸ਼ਕਲ ਵੀ ਸਲਵਾਰ ਦੀ ਰਹੇ, ਚੂੜੀ ਨਹੀਂ ਉਹਨਾਂ ਦੀ ਨੰਗੀ ਕਿਸੇ ਦੀ ਦਿਸਦੀ। ਉਹ ਏਡਾ ਪਜਾਮਾ ਢਿੱਲਾ ਪਾਉਂਦੀਆਂ ਨਾ ਕਿ ਥੱਲੇ ਚੂੜੀ ਦਾ ਪਤਾ ਨਾ ਲੱਗੇ, ਤੇ ਪਿਛਲੇ ਬੰਨੇ ਉਹਨਾਂ ਦੀ ਹੁੰਦੀ ਹੈ ਸਿਉਣ, ਜਿਹੜੀ ਸਾਡੇ ਰਿਵਾਜ ਹਿੰਦੁਸਤਾਨ ਦੇ ਅਨੁਸਾਰ ਮਾਈਆਂ ਦੀ, ਜਿਵੇਂ ਮਾਤਾ ਜੀ ਸਾਡੇ ਪਾਉਂਦੇ ਸੀ, ਉਹ ਚੂੜੀ ਦੀ ਜਿਹੜੀ ਸਿਉਣ ਹੁੰਦੀ ਹੈ ਉਹ ਇੱਥੇ ਹੁੰਦੀ ਹੈ ਮਾਈਆਂ ਦੀ, ਤੇ ਅਗਲੇ ਬੰਨੇ 2-4, ਹੁਣ 5-4 ਮਾਈਆਂ ਮੈਂ ਦੇਖੀਆਂ ਧਿਆਨ ਨਾਲ, ਜਿਹੜੀਆਂ ਬਿਰਧ ਹਨ ਉਹਨਾਂ ਦੇ ਪਜਾਮਿਆਂ ਦੀ ਕੋਈ 2-3 ਚੂੜੀਆਂ ਤਾਂ ਦੀਦੀਆਂ ਨੇ। ਨਹੀਂ ਹੁਣ ਅਗਲੇ ਪਾਸੇ ਇਹੋ ਹੀ ਮਨੂਬ ਹੁੰਦਾ, ਜੇ ਉਹ ਜਿਹੜਾ ਕਿ ਚੁੱਕੀ ਜਾਏ ਖਬਰਾਂ, ਸਲਵਾਰ ਹੋਵੇ ਖਬਰਾਂ ਸੁੱਥਣ ਹੋਵੇ, ਸਾਨੂੰ ਨੀ ਕੋਈ ਪਤਾ ਲੱਗਦਾ।
ਕਿ ਮੈਂ ਜਿਹਨੂੰ ਪਤਾ ਮੈਂ ਕੁਛ ਨੀ ਕਹਿੰਦਾ ਹੁਣ ਇਦੋਂ ਅੱਗੇ ਜ਼ਿਆਦਾ ਜਿਹੜਾ ਧਿਆਨ ਦਿਓ ਖਿਆਲ ਕਰੋ ਤੁਹਾਨੂੰ ਸਤਿਗੁਰਾਂ ਨੇ ਉੱਚੇ ਕੀਤਾ ਔਰ ਸਤਿਗੁਰੂ ਰਾਮ ਸਿੰਘ ਨੇ ਆਪ ਕਿਰਪਾ ਕਰਕੇ ਇਹ ਦਾਨ ਦਿੱਤਾ ਤੇ ਸਾਂਭੋ ਜੇ ਨਾ ਸਾਂਭੋਗੇ ਤਾਂ ਫੇਰ ਜਿਹੋ ਜੀ ਦੁਨੀਆਂ ਦੇ ਧੱਕੇ ਖਾਣੇ ਨੇ ਸਾਨੂੰ ਵੀ ਉਹੀ ਖਾਣੇ ਧਿਆਨ ਦੇਣ ਦੀ ਜ਼ਰੂਰਤ ਹੈ ਮੈਂ ਬਹੁਤ ਥੋੜਾ ਕਹਿਣਾ ਚਾਹੁੰਦਾ ਜ਼ਿਆਦਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਹੁਣ ਨੌਜਵਾਨਾਂ ਦੇ ਜਿਹੜੇ ਮਨ ਨੇ ਨਾ ਉਹ ਡਿੱਗਦੇ ਹਨ ਸਾਡਾ ਕੰਮ ਹੈ ਥੋੜਾ ਬਹੁਤਾ ਜਿੰਨਾ ਕੁ ਕਹੀਏ ਕੁਝ ਨਾ ਕੁਝ ਭਾਈ ਤੁਸੀਂ ਮਿਹਨਤ ਕਰੀ ਮੰਨ ਲਿਆ ਕਰੋ ਜਦੋਂ ਤੁਸੀਂ ਆ ਕੇ ਕੁਛ ਕਰੇ ਆਉਂਦੇ ਹੋ ਇੱਥੇ ਆ ਕੇ ਖੜੋ ਕੇ ਆਉਂਦੇ ਹੋ ਜਾਣਦੇ ਹੋ ਫਿਰ ਤੁਹਾਨੂੰ ਵੀ ਕਦੇ ਕਿਸੇ ਨੇ ਧੱਕਾ ਮਾਰਿਆ ਤੁਹਾਨੂੰ ਇਹ ਚਾਹੀਦਾ ਨਹੀਂ ਤੁਹਾਡਾ ਇਹ ਕੰਮ ਨਹੀਂ
ਨਾ ਹੋ ਧਰਮ ਬੜਾ ਅਧਰਮ
ਹੁਣ ਕੀ ਬਣਿਆ ਕਹਿੰਦੇ ਨੇ ਨਾ ਹੋ ਧਰਮ ਧਰਮ ਨਹੀਂ ਕਿਤੇ ਰਿਹਾ ਬੜਾ ਅਧਰਮ ਮਲੇਸ਼ਾ ਨੇ ਜੰਮ ਦੇ ਬੱਚਿਆਂ ਨੂੰ ਫੜ ਫੜ ਕੇ ਟੰਗਿਆ ਉਹ ਤਾਂ ਕਤਲ ਕੀਤਾ
ਲਾਹੂ ਲਾਹੇ ਕਿਤੇ ਸਿੰਧ ਬਹੇ
ਇੰਨੇ ਇੰਨੇ ਲਾਹੂ ਲਾਹੇ ਇੰਨੇ ਇੰਨੇ ਆਦਮੀ ਮਾਰੇ ਕਿ ਜਿਵੇਂ ਸਮੁੰਦਰ ਵਗ ਜਾਂਦਾ ਨਾ ਇਸ ਤਰ੍ਹਾਂ ਕਿਸੇ ਨੇ ਕਿਹਾ ਮੈਂ 30,000 ਕਾਫਰ ਦਾ ਸਿਰ ਕੱਟਿਆ ਕਿਸੇ ਨੇ ਕਿਹਾ ਮੈਂ 20,000 ਮਾਰਿਆ ਇਸੇ ਤਰ੍ਹਾਂ ਜਦੋਂ ਹਿੰਦੂਆਂ ਨੂੰ ਮਾਰਿਆ ਉਹਨਾਂ ਦਾ ਚੁਬਾਤਿਆਂ ਦਾ ਜਹਾਜ਼ ਭੰਨਣ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਉਸ ਜਹਾਜ਼ ਨੂੰ ਤੋੜਿਆ ਕਹਿੰਦੇ ਨੇ ਮੈਂ ਉਸ ਦੇ ਬਲਿਹਾਰੇ ਜਾਂਦਾ ਹਾਂ ਸਤਿਗੁਰੂ ਦੇ ਜਿਸਨੇ ਮੋਹ ਦੇ ਦਲ ਨੂੰ ਦਲਿਆ ਹੈ ਇਸ ਤਰ੍ਹਾਂ ਪਰ ਉਹ ਦਸਮ ਗ੍ਰੰਥ ਤੁਹਾਨੂੰ ਪਤਾ ਲੱਗੇ ਪਾਰਸਨਾਥ ਇੱਕ ਰਾਜਾ ਹੋਇਆ ਹੈ ਉਸਨੇ ਸਾਰੀ ਦੁਨੀਆਂ ਜਿੱਤੀ ਔਰ ਸਾਰੀ ਦੁਨੀਆਂ ਜਿੱਤ ਕੇ ਇੱਕ ਦਿਨ ਆਪਣੀਆਂ ਵਜ਼ੀਰਾਂ ਮੁਸੱਦੀਆਂ ਨੂੰ ਇਕੱਠੇ ਕਰਕੇ ਕਹਿੰਦਾ ਮੋਤੇ ਔਰ ਬਲੀ ਕੋ ਹੈ ਇੱਕ ਬੁੱਢਾ ਵਜ਼ੀਰ ਉੱਠਿਆ ਗਲ ਚ ਪੱਲਾ ਪਾ ਕੇ ਕੰਬਦਾ ਆਂਦਾ ਜੇ ਮਾਫ਼ ਕਰੇ ਤੇ ਤੈਨੂੰ ਦੱਸਦਾ ਹੁਣ ਕਿਹਾ ਦੱਸ ਹੁਣ ਆਖਿਆ ਮੱਛ ਦੇ ਪੇਟ ਚ ਫਲਾਣੀ ਜਗ੍ਹਾ ਮਛਿੰਦਰ ਜੋਗੀ ਹੈ ਉਹਨੂੰ ਕੱਢ ਉਹ ਤੈਨੂੰ ਦੱਸੇਗਾ ਕੌਣ ਤੇਰੇ ਨਾਲੋਂ ਬਲੀ ਹੈ ਬੜਾ ਲੰਮਾ ਚੌੜਾ ਪ੍ਰਸੰਗ ਹੈ ਮਛਿੰਦਰ ਨਾਥ ਜਿਸ ਵੇਲੇ ਬਾਹਰ ਨਿਕਲਿਆ ਉਸਨੇ ਆਖਿਆ ਉਹ ਜੋ ਨਿਰਭ ਜੀਤਤ ਹੈ ਜੋ ਮਨ ਜੀਤਤ ਹੈ ਸਭ ਦੇਸ ਵਹਿ ਤੁਮਰੇ ਨਿਰਭ ਹੱਥ ਨਾ ਆਇਓ ਜੋ ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਮਨ ਹੈ ਰਾਜਾ ਉਹ ਤਾਂ ਤੇਰੇ ਹੱਥ ਚ ਨਹੀਂ ਆਇਆ ਤੂੰ ਦੁਨੀਆਂ ਨੂੰ ਜਿੱਤ ਕੇ ਕੀ ਬਣਾਇਆ ਗੁਰੂ ਸਾਹਿਬ ਨੇ ਲਿਖਿਆ ਮਨ ਜੀਤੈ ਜਗ ਜੀਤ ਹੋਰ ਇੱਕ ਕਵੀ ਨੇ ਵੀ ਲਿਖਿਆ ਮਨ ਰਿਪ ਜੀਤਾ ਸਭ ਰਿਪ ਜੀਤੇ ਮਨ ਰਿਪ ਜੀਤਾ ਸਭ ਰਿਪ ਜੀਤੇ ਜਿੰਨਾ ਚਿਰ ਮਨ ਵੈਰੀ ਜਿਉਂਦਾ ਹੈ ਸਾਰੇ ਹੀ ਵੈਰੀ ਜਿਉਂਦੇ ਹਨ ਜਦੋਂ ਇਹਨੂੰ ਜਿੱਤ ਲਿਆ ਸਾਰੇ ਹੀ ਮਰ ਗਏ ਫੇਰ ਅੱਗੇ ਦੱਸ ਹੁਣ ਸੁੱਚੀ ਗੱਲ ਵੱਲ ਧਿਆਨ ਦੇਣਾ ਜਰਾ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ ਮੋਹ ਦੀ ਲੱਗਾ ਸੈਨਾ ਦੱਸਣ ਫਿਰ ਬਛਿੰਦਰ ਨਾਥ ਬੈਠ ਕੇ ਮੋਹ ਦਾ ਲੋਭ ਸੂਰਮਾ ਕਾਮ ਸੂਰਮਾ ਕ੍ਰੋਧ ਸੂਰਮਾ ਇਹੋ ਜਿਹੇ ਇਹੋ ਜਿਹੇ ਘੋੜੇ ਹਨ ਔਰ ਜਿੱਥੇ ਇਹ ਪ੍ਰਸੰਗ ਆਵੇਗਾ ਉੱਥੇ ਕਾਲੇ ਧੂਏ ਧਾਰ ਨੀਲੇ ਇਸ ਰੰਗ ਦੇ ਆਉਣਗੇ ਅਸਤ ਬਸਤਰ ਤਨ ਧਰੇ ਅਸਤ ਬਾਜੀ ਰਥ ਸੋਭਤ ਕਾਲੇ ਬਸਤਰ ਹਨ ਕਾਲੇ ਘੋੜੇ ਹਨ ਉਹਦੇ ਰਥ ਦੇ ਜਿਸ ਵੇਲੇ ਮੋਹ ਦੀ ਕਥਾ ਕਰ ਲਈ ਨਾ ਕਹਿਣ ਲੱਗਾ ਹੁਣ ਵਿਵੇਕ ਦੀ ਵੀ ਸੁਣਾ ਕਹਿਣ ਲੱਗਾ ਫਿਰ ਹੁਣ ਇਸ਼ਨਾਨ ਕਰ ਲੈਣ ਦੇ ਮੋਹ ਦੀ ਕਥਾ ਕਰਕੇ ਹੀ ਇਹ ਪਵਿੱਤਰ ਹੋ ਗਏ ਸਤਿਗੁਰੂ ਰਾਮ ਸਿੰਘ ਨੇ ਤਾਂ ਪਵਿੱਤਰਤਾ ਤੁਹਾਨੂੰ ਦਿੱਤੀ ਹੈ ਕੋਈ ਚੀਜ਼ ਵੱਖਰੀ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਲਿਖੀ ਨਾ ਜੋ ਕੁਛ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਕਿ ਸਿੱਖ ਦਾ ਇਹ ਕਰਮ ਹੋਣਾ ਚਾਹੀਦਾ ਉਹ ਗੁਰੂ ਸਤਿਗੁਰੂ ਰਾਮ ਸਿੰਘ ਨੇ ਵਰਤਾਇਆ ਤਾਂ ਫਿਰ ਇਸ਼ਨਾਨ ਕੀਤਾ ਫਿਰ ਵਿਵੇਕ ਦੀ ਕਥਾ ਸੁਣਾਈ ਸਤ ਸੂਰਮਾ ਸੰਤੋਖ ਸੂਰਮਾ ਧਰਮ ਸੂਰਮਾ ਹੁਣ ਆਖਿਆ ਫਿਰ ਇਹਨਾਂ ਦੀ ਗੱਲ ਕਹਿਣ ਲੱਗਾ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਕਦੇ ਮੋਹ ਦਾ ਰਾਜ ਹੋ ਜਾਂਦਾ ਕਦੇ ਵਿਵੇਕ ਦਾ ਹੋ ਜਾਂਦਾ ਨਾ ਇਹ ਮਰੇ ਨਾ ਉਹ ਮਾਰ ਸਕਿਆ ਪਾਰਸਨਾਥ ਅੱਗ ਬਾਲ ਕੇ ਲਾਉਣ ਲੱਗਾ ਉਹਨੂੰ ਅੱਗ ਨਹੀਂ ਲੱਗੀ ਫਿਰ ਆਪਣੀ ਜੋਗ ਅੱਗ ਨੂੰ ਪਰਾਜ ਕੇ ਮਰ ਗਿਆ ਸੜ ਕੇ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਮੈਨੂੰ ਇਹ ਗੱਲ ਯਾਦ ਹੈ ਮੈਂ ਹੁਣ ਕੀ ਗੱਲ ਦੱਸਾਂ ਸੰਤ ਧਾਰੋਕਿਆਂ ਵਾਲੇ ਜਿਹਨਾਂ ਸੁਨਿਆਰਿਆਂ ਗੁਰੂ ਗੋਬਿੰਦ ਸਿੰਘ ਨਾਲ ਵੀ ਧੋਖਾ ਕੀਤਾ ਧੋਖਾ ਕੀ ਪ੍ਰਸੰਗ ਲਿਖਿਆ ਉਹਨਾਂ ਆਖਿਆ ਸੁਨਿਆਰੇ ਦਾ ਵਿਸਾਹ ਨਹੀਂ ਕਰਨਾ ਸਤਿਗੁਰੂ ਰਾਮ ਸਿੰਘ ਨੇ ਆ ਕੇ ਕਿਉਂਕਿ ਉਹਦੀ ਮਰਜ਼ੀ ਬਖਸ਼ਣੇ ਆ ਕੇ ਉਹ ਕਿਰਪਾ ਕੀਤੀ ਇਹੋ ਜਿਹੇ ਸੂਰਮੇ ਬਣਾਏ ਆ ਸੁੰਦਰ ਸਿੰਘ ਨੇ ਘਰੋਂ ਬੀਬੀ ਹੈ ਸੰਤਾਂ ਦੀ ਲੜਕੀ ਸੰਤਾਂ ਆਖਣਾ ਹੋਏ ਮੈਨੂੰ ਨਹੀਂ ਹੋ ਸਕਦਾ ਗੁਰੂ ਰਾਮ ਸਿੰਘ ਮਿਲਿਆ ਮੈਨੂੰ ਪੰਜੇ ਕੁਛ ਨਹੀਂ ਕਹਿੰਦੇ ਜਿਹੜੀ ਤੁਕ ਲਿਖੀ ਹੈ ਨਾ ਮੇਤੇ ਪੰਜ ਜਵਾਨ ਮੈਂ ਗੁਰਸਾਪੀ ਦਿੱਤੀ ਉਹ ਚੀਜ਼ ਸਤਿਗੁਰਾਂ ਬਖਸ਼ਿਸ਼ ਕੀਤੀ ਤਾਂ ਮਲੇਛਾਂ ਦੇ ਜਹਾਜ਼ ਨੂੰ ਗੁਰੂ ਗੋਬਿੰਦ ਸਿੰਘ ਨੇ ਤੋੜ ਕੇ ਉਹ ਜਿਹੜੇ ਮਰਦੇ ਜਾਂਦੇ ਸਨ ਲੋਕ ਉਹਨਾਂ ਉੱਤੇ ਕਿਰਪਾ ਕੀਤੀ, ਉਹਨਾਂ ਨੂੰ ਉੱਚੇ ਕੀਤਾ। ਕੋਈ ਭਾਈ ਹੰਸ ਨਾ ਕੋਤਰਾ ਖਾਏ, ਗੁਰੂ ਦਾ ਸਿੱਖ ਦਾ ਕੰਮ ਨਹੀਂ ਕਿ ਰਲ ਮਿਲ ਜਾਏ। ਜਹਾਂ ਕਹਾਂ ਕਾ ਛਕੈ ਪ੍ਰਸਾਦ, ਫਿਰ ਸਿੱਖ ਨਹੀਂ ਮੇਰਾ ਆਦਿ ਜਵਾਬ। ਜਾਂ ਕੀ ਰਹਿਤ ਨਾ ਜਾਣੀ ਹੈ, ਗੁਰਮੰਤਰ ਨਹੀਂ ਕੀਤ, ਉਨਕਾ ਭੋਜਨ ਖਾਏ ਕਹਿ ਬਿਸਰੈ ਹਰ ਸਿਉ ਪ੍ਰੀਤ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮਨਾਮੇ ਜੇ ਦੋਹਰਾ ਲਿਖ ਕੇ ਮਗਰ ਲਿਖਦੇ ਨੇ, ਇਹ ਨਾ ਸਮਝਣਾ ਬੈਠਾ ਕਾਲੇ ਪਾਣੀ ਦੀਆਂ ਲੀਕਾਂ। ਇਹਦੂ ਅੱਗੇ ਕਹਿਣ ਦੀ ਲੋੜ ਕੋਈ ਨੀ ਰਹੀ, ਸਾਧ ਸੰਗਤ ਕੋਈ ਚੀਜ਼ ਭੁੱਲੀ ਹੋਈ ਨਹੀਂ। ਇਹ ਜ਼ਰੂਰ ਹੈ ਸਮਾਂ ਕਲ ਯੁਗ ਦਾ, ਇਹਦਾ ਬੜਾ ਭਾਰਾ ਜ਼ੋਰ ਹੈ, ਇਹ ਮਾਰਦਾ ਧੱਕੇ। ਤੁਸੀਂ ਰੋਜ਼ ਦੇਖੋ, ਮੈਨੂੰ ਫੇਰ ਗੱਲ ਆ ਜਾਂਦੀ ਹੈ ਸਵੇਰੇ, ਆਸਾ ਦੀ ਵਾਰ ਚ ਬਗੈਰ ਸੁਣੇ ਕਿ ਅਸੀਂ ਇਸ਼ਨਾਨ ਤੋਂ ਕੋਈ ਸਰੀਰ ਨਹੀਂ ਆਉਣਾ ਚਾਹੀਦਾ। ਧਿਆਨ ਕਰੋ, ਸਤਿਗੁਰਾਂ ਕੇ ਰੋਜ਼ ਅਰਦਾਸ ਕਰਿਆ ਕਰੋ, ਤਿੰਨ ਬਾਣੀ ਨਾ ਛੱਡੋ, ਥੋੜੇ ਤੋਂ ਥੋੜਾ ਵੀ ਜਪ ਜਾਪ ਰਾਸ ਆਰਤੀ ਸੋਇਦਾ ਚੰਗੀ ਦੀ ਵਾਰ, ਇਹਨੂੰ ਘੱਟ ਕੋਈ ਨਾਮਧਾਰੀ ਪੜ੍ਹਨ ਵਾਲਾ ਨਹੀਂ ਚਾਹੀਦਾ। ਇੱਕ ਘੰਟੇ ਦਾ ਨਿਤਨੇਮ ਵੀ ਨਾ ਛੱਡੋ ਜੇ ਬਚਣਾ, ਨਹੀਂ ਤੁਹਾਨੂੰ ਪਤਾ ਅੱਗੇ ਕੀ ਕੁਛ ਹੋਇਆ, ਕੀ ਬਣਿਆ, ਕਿੰਨੀ ਤਕਲੀਫ ਹੋਈ ਹੈ, ਲੋਕਾਂ ਦੇ ਪੈਸੇ ਦਾ, ਲੋਕਾਂ ਦੀਆਂ ਲੜਕੀਆਂ ਵਾਲੀਆਂ ਜਿਹੜੀਆਂ ਅਜੇ ਵੀ 20,000 ਦੇ ਕਰੀਬ ਜਿਹੜੀ ਲੋਕ ਦੱਸਦੇ ਨੇ ਵੀ ਅਜੇ ਵੀ ਮੁਸਲਮਾਨਾਂ ਦੇ ਕੋਲ ਹੈ। ਸਾਡਾ ਇਹ ਹਾਲ ਹੈ, ਸਾਨੂੰ ਚਾਹੀਦਾ ਹੈ ਸਤਿਗੁਰਾਂ ਜੀ ਅਰਦਾਸ ਕਰਕੇ ਸਤਿਗੁਰੂ ਤੋਂ ਇਹ ਮੰਗ ਮੰਗੀਏ ਕਿ ਸੱਚੇ ਪਾਤਸ਼ਾਹ ਕਲਯੁਗ ਦਾ ਸਮਾਂ ਹੈ, ਸਾਨੂੰ ਬਖਸ਼ ਲੈ, ਅਸੀਂ ਗਿਣਤੀ ਨਾਲ ਨਹੀਂ ਛੁੱਟ ਸਕਦੇ, ਸਾਡਾ ਸਿਦਕ ਰੱਖ, ਸਾਡੇ ਉੱਤੇ ਕਿਰਪਾ ਕਰ, ਔਰ ਫਜ਼ੂਲ ਰਸਮਾਂ ਦਾ ਤਿਆਗ ਕਰਿਆ ਕਰੋ। ਹੁਣ ਇਦੂ ਅੱਗੇ ਮੈਂ ਕੁਝ ਨਹੀਂ ਆਖਣਾ, ਸੰਤ ਜੀ ਕੁਝ ਸੁਣਾਉਣਗੇ। ਧਿਆਨ ਨਿਧਾਨ ਸਿੰਘ ਜੀ
ਗੋਬਿੰਦ